दोहरा सिख आपने कीजिए शुभ उपदेश दृढ़ाए जस तुमरा श्रवणन सुन्यो दर्श दियो अब आए।
वाहिगुरु जी का खालसा वाहिगुरु जी की फतेह। धन धन सतगुरु नौवे पातशाह श्री गुरु तेग बहादुर साहिब महाराज जी दे पावन पवित्र इतिहासक स्थान विखे जुगो जुग अटल शब्द अवतार बाणी दे बोहित धन धन श्री गुरु ग्रंथ साहिब महाराज जी की पावन पवित्र हजूरी विच जुड़ बैठी गुरु खालसा साध संगत जी आप जी दे अत्यंत वड्डे भाग हैं जो सतगुरु महाराज जी दे पावन पवित्र चरणा कमलों विखे संध्या दे दीवाना दी हाजरियां भर रहे हो। सतगुरु महाराज जी की अपार कृपा है जो आप जी नेता प्रति गुर इतिहास लड़ीवार कथा सरवण करते हो। सतगुरु नानक देव साहिब महाराज जी ब्रिज भूमि दे लोकां नूं दर्शन दे के सतनाम स्वरूप दृष्टा के गुरु महाराज जी ने अयोध्या नगरी विच चाला मारिया ते सतगुरु महाराज जी अयोध्या नगरी दे रहण वाले पंडतां नूं अपना पावन उपदेश दिता ते सतगुरु महाराज जी ने तीन प्रकार दे गुरु दसे हैं भी भाई एक संसारक तौर ते जेड़े विद्या देण वाले हैं पंडित विद्वान वह भी गुरु हैं। एक अवधूत साधु पुरश जेड़े अपने शरीर नू साध रहे हैं वह भी गुरु न्यायी हैं। तीसरे प्रकार दे महापुरख जिहड़े आप भी तरदे हन अते दूसरियां नूं भी तार देंदे। सतगुरु महाराज जी ने दृष्टांत दे के बड़े सुंदर ढंग नाल समझाया ते दस्या पातशाह जी ने भी भाई जिहड़े महापुरखां दे चरणां विच रह के नाम जपदे हन उन्हां जनां दा संसार विचों पार उतारा हुंदा। सतगुरु महाराज जी दे पावन विचारां नूं सुन के जिन्हें पंडित सी ओ पातशाह जी तो बहुत प्रसन्न होए ते गुरु महाराज जी नूं बेनतियां कर रहे ने ते सतगुरु महाराज जी जिवें अगे चाला मार के संगतां नूं निहाल कर रहे ने ओह प्रसंग आपां बड़े प्यार ते सत्कार नाल सरवण करिए। रसना नूं पवित्र करन वास्ते आखना करो जी सतनाम श्री वाहे गुरु
साहिब जी
सतनाम श्री वाहे गुरु साहिब जी
दोहरा सिख आपने कीजिए शुभ उपदेश दृढ़ाए।
अयोध्या नगरी दे रहण वाले पंडतां ने पातशाह जी दे वचन सुन के अपना मन दीन होके निमाणे होके सतगुरु महाराज जी नूं बेनती करन लगे हे पातशाह जी कृपा करके अपना पावन उपदेश सानू बख्शना करो।
जस तुमरा श्रवणन सुन्यो दर्श दियो अब आए।
पंडित कहन लगे हे पातशाह जी असी संसार विच आप जी दा नाम आप जी दी वड्याई पहला सुनी सी पर अज आप जी ने कृपा करके इथे आ के सानू अपने दर्शन दिते हन।
जो पई तिनकी देख दीनता दयाला
दीना दे दाते गरीबा दे नाथ स्वामी दीन दयाल सतगुरु नानक देव साहिब महाराज जी ਉਹਨਾਂ ਪੰਡਤਾਂ ਦੀ ਨਿਮਰਤਾ ਭਰੀ ਇਹ ਬੇਨਤੀ ਸੁਣ ਕੇ
ਦੇਤ ਪਾਏ ਉਪਦੇਸ਼ ਰਸਾਲਾ
ਰਸਾਂ ਦੇ ਸਾਗਰ ਕਿਰਪਾ ਦੇ ਸਾਗਰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤਮਈ ਪਾਵਨ ਉਪਦੇਸ਼ ਦੇਣ ਲੱਗੇ
ਜਗਤ ਜਾਨੀਏ ਰਿਦੇ ਅਨਿਤਾ
ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ ਫਰਮਾਨ ਕੀਤਾ ਮਹਾਰਾਜ ਕਹਿੰਦੇ ਭਾਈ ਜੇ ਉਪਦੇਸ਼ ਜਾਣਨਾ ਹੈ ਤਾਂ ਸਭ ਤੋਂ ਪਾਵਨ ਉਪਦੇਸ਼ ਇਹ ਹੈ ਵੀ ਜਿਹੜਾ ਜਗਤ ਹੈ ਇਹ ਸੰਸਾਰ ਦੇ ਪੰਜਾਂ ਤੱਤਾਂ ਦੇ ਵਿਸਤਾਰੇ ਨੂੰ ਹਮੇਸ਼ਾ ਅਨਿੱਤ ਜਾਣਨਾ ਹੈ ਵੀ ਇਹ ਸੰਸਾਰ ਅਨਿੱਤ ਹੈ ਇਹ ਝੂਠਾ ਨਾਸ਼ਵਾਨ ਜਾਣਨਾ ਕਰੋ
ਸਤਨਾਮ ਸਿਮਰੋ ਨਿਤ ਚਿਤਾ
ਸੰਸਾਰ ਨੂੰ ਝੂਠਾ ਜਾਣ ਕੇ ਅਨਿੱਤ ਜਾਣ ਕੇ ਤੇ ਉਸ ਸਤ ਸਰੂਪ ਨੂੰ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨੂੰ ਜਪਣਾ ਕਰੋ ਜਿਹੜਾ ਨਿੱਤ ਸਰੂਪ ਹੈ ਸਤ ਚੇਤਨ ਆਨੰਦ ਹੈ ਉਸ ਸਤ ਨਾਮ ਨੂੰ ਸੱਤਾ ਦੇ ਦ੍ਰਿੜਤਾ ਨੂੰ ਸਦਾ ਆਪਣੇ ਚੇਤਨਤਾਈ ਦੇ ਵਿੱਚ ਵਸਾਣਾ ਕਰੋ ਪਹਿਲਾਂ ਜਗਤ ਨੂੰ ਝੂਠਾ ਜਾਣਨਾ ਹੈ ਜਗਤ ਦੀ ਨਾਸ਼ਤਾਈ ਜਾਣ ਕੇ ਸਤ ਚੇਤਨ ਨੂੰ ਸਮਝਣਾ ਹੈ
ਮਨ ਰੋਕਣ ਕੋ ਕਰ ਅਭਿਆਸਾ
ਮਹਾਰਾਜ ਕਹਿੰਦੇ ਮਨ ਨੂੰ ਰੋਕਣ ਦਾ ਅਭਿਆਸ ਕਰਨ ਵਾਸਤੇ ਮਨ ਦੀਆਂ ਬਿਰਤੀਆਂ ਨੂੰ ਬਾਰ ਬਾਰ ਰੋਕਣਾ ਹੈ
ਵੈ ਤੁਮ ਕੋ ਪ੍ਰਾਪਤ ਸੁਖ ਰਾਸਾ
ਜਦੋਂ ਮਨ ਨੂੰ ਰੋਕਣ ਦਾ ਅਭਿਆਸ ਕਰਾਂਗੇ ਮਨ ਨੂੰ ਬਾਰ ਬਾਰ ਰੋਕ ਕੇ ਨਾਮ ਵੱਲ ਧਿਆਨ ਲਾਵਾਂਗੇ ਮਹਾਰਾਜ ਕਹਿੰਦੇ ਤਾਂ ਤੁਹਾਡਾ ਅਸਲ ਸੁੱਖਾਂ ਦਾ ਪ੍ਰਕਾਸ਼ ਹਿਰਦੇ ਵਿੱਚ ਹੋ ਸਕਦਾ ਹੈ
ਜਬ ਹੀ ਜਗਤ ਅਸਤ ਪਛਾਨੋ
ਪਾਤਸ਼ਾਹ ਜੀ ਕਹਿੰਦੇ ਜਿਹੜਾ ਅਸਤ ਸਰੂਪ ਹੈ ਨਾ ਝੂਠਾ ਜਗਤ ਜਦੋਂ ਉਸ ਦੀ ਅਸਤਤਾਈ ਨੂੰ ਜਗਤ ਦੀ ਝੂਠਤੇ ਪਣੇ ਨੂੰ ਜਦੋਂ ਸਮਝ ਜਾਵੋਗੇ
ਮਨ ਸੰਕਲਪ ਸੁਖੈ ਨੰਗ ਹਾਨੋ
ਭਾਈ ਸੁਖਾਂ ਦਾ ਸਰੂਪ ਮਨ ਵਿੱਚ ਪ੍ਰਗਟ ਹੋ ਜਾਵੇਗਾ ਤੇ ਜਿਹੜੇ ਮਨ ਦੇ ਅੰਦਰ ਵਿਕਲਪ ਹਨ ਸੰਕਲਪ ਵਿਕਲਪ ਮਨ ਦੀਆਂ ਬਿਰਤੀਆਂ ਉਹ ਬੜੇ ਸ਼ਾਂਤੀ ਦੇ ਨਾਲ ਬੜੇ ਸੁੱਖ ਦੇ ਨਾਲ ਮਨ ਦੀਆਂ ਬਿਰਤੀਆਂ ਨਾਸ ਹੋ ਜਾਣਗੀਆਂ ਜਦੋਂ ਅੰਦਰ ਚੇਤਨਤਾਈ ਦਾ ਪ੍ਰਕਾਸ਼ ਹੋਵੇਗਾ ਨਾਮ ਜਪੋਗੇ ਤਾਂ ਮਨ ਦੀਆਂ ਬਿਰਤੀਆਂ ਦਾ ਡੋਲਣ ਵਾਲਾ ਭਾਵ ਸੁੱਖਾਂ ਨਾਲ ਭਾਵ ਬੜੀ ਛੇਤੀ ਨਾਸ਼ ਹੋ ਜਾਵੇਗਾ
ਇਸ ਪ੍ਰਕਾਰ ਕੋ ਦੇ ਉਪਦੇਸ਼ਾ ਆਗੇ ਗਮਨ ਕੀਨ ਜਗਤੇਸ਼ਾ
ਪਾਤਸ਼ਾਹ ਜਗਤ ਦੇ ਈਸ਼ਵਰ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਪਾਵਨ ਉਪਦੇਸ਼ ਦੇ ਕੇ ਵੀ ਭਾਈ ਮਨ ਨੂੰ ਰੋਕਣ ਦਾ ਅਭਿਆਸ ਤੇ ਉਹਦੇ ਵਾਸਤੇ ਸਤ ਚੇਤਨ ਨਾਮ ਦੇ ਵਿੱਚ ਲਿਵ ਲਾਣੀ ਹੈ ਇਹ ਪਾਵਨ ਉਪਦੇਸ਼ ਦੇ ਕੇ ਸਤਿਗੁਰੂ ਮਹਾਰਾਜ ਜੀ ਨੇ ਅਯੋਧਿਆ ਨਗਰੀ ਤੋਂ ਅੱਗੇ ਚਾਲਾ ਮਾਰਿਆ ਹੈ
ਕਾਸ਼ੀ ਵਿਖੇ ਜਾਏ ਕੀਏ ਡੇਰਾ
ਸਤਿਗੁਰੂ ਮਹਾਰਾਜ ਜੀ ਨੇ ਉਸ ਨਗਰ ਤੋਂ ਚਾਲਾ ਮਾਰ ਕੇ ਕਾਸ਼ੀ ਦੇ ਵਿੱਚ ਆਏ ਹਨ ਸਤਿਗੁਰੂ ਮਹਾਰਾਜ ਜੀ ਕਾਸ਼ੀ ਨਗਰ ਦੇ ਵਿੱਚ ਡੇਰਾ ਕੀਤਾ ਹੈ
ਤਟ ਸੁਰ ਸਰ ਜੈ ਸੁੰਦਰ ਹੇਰਾ
ਕਹਿੰਦੇ ਕਾਸ਼ੀ ਦੇ ਨਗਰ ਤੇ ਜਿੱਥੇ ਨਦੀ ਦਾ ਕਿਨਾਰਾ ਸੁੰਦਰ ਨਦੀ ਵਗ ਰਹੀ ਸੀ ਜਲ ਦਾ ਪ੍ਰਵਾਹ ਸੀ ਜਲ ਦੇ ਨਦੀ ਦੇ ਕਿਨਾਰੇ ਤੇ ਸੁੰਦਰ ਸਥਾਨ ਦੇਖ ਕੇ ਸਤਿਗੁਰੂ ਮਹਾਰਾਜ ਜੀ ਬੈਠ ਗਏ ਹਨ
ਅਤਿਸ਼ੈ ਉਜਲ ਨੀਰ ਤਰੰਗਾ
ਬੜਾ ਪਾਵਨ ਅਤੇ ਸੁੰਦਰ ਜਲ ਨਦੀ ਦਾ ਪ੍ਰਵਾਹ ਚੱਲ ਰਿਹਾ ਸੀ
ਸਤ ਨਾਮ ਕੋ ਜਸ ਜਨ ਚੰਗਾ
ਕਹਿੰਦੇ ਜਿਸ ਥਾਂ ਤੇ ਨਾਮ ਦਾ ਜਸ ਜਿਸ ਨਦੀ ਨੂੰ ਸੁੰਦਰ ਲੱਗ ਰਿਹਾ ਸੀ ਪਾਤਸ਼ਾਹ ਮਹਾਰਾਜ ਜੀ ਜਿਹੜੇ ਨਾਮ ਦੇ ਸੋਮੇ ਹਨ ਐਸੇ ਪਾਤਸ਼ਾਹ ਜੀ ਦੇ ਬੈਠਣ ਕਰਕੇ ਨਦੀ ਵੀ ਪਵਿੱਤਰ ਹੋ ਗਈ ਨਦੀ ਦੇ ਅੰਦਰ ਵੀ ਪ੍ਰਕਾਸ਼ ਹੋਣ ਲੱਗ ਪਿਆ ਗੁਰੂ ਮਹਾਰਾਜ ਜੀ ਦੇ ਨਾਮ ਮਈ ਸੋਮੇ ਨੂੰ ਵੇਖ ਕੇ
ਉਤੇ ਤਾਂ ਜੇ ਪੰਡਤ ਭਾਰੀ
ਕਹਿੰਦੇ ਜਿਹੜੇ ਉੱਥੇ ਪੰਡਤ ਸੀ ਨਾ ਕਾਸ਼ੀ ਨਗਰ ਦੇ ਵਿਦਵਾਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਾਸ਼ੀ ਬਨਾਰਸ ਹਰਿਦਵਾਰ ਇਹ ਨਗਰ ਮੰਨੇ ਜਾਂਦੇ ਹਨ ਤੇ ਜਿਹੜੇ ਸਨਾਤਨ ਧਰਮ ਦੇ ਗ੍ਰੰਥ ਸ਼ਾਸਤਰੀ ਖੱਟ ਸ਼ਾਸਤਰੀ ਜਿੰਨੇ ਵਿਦਵਾਨ ਉਹ ਕਾਸ਼ੀ ਦੇ ਵਿੱਚ ਰਿਹਾ ਕਰਦੇ ਸੀ ਕਾਂਸ਼ੀ ਇੱਕ ਪੂਰਨ ਕਰਕੇ ਉਸ ਸਮੇਂ ਬੜਾ ਵੱਡਾ ਵਿਦਿਆ ਦਾ ਸਥਾਨ ਮੰਨਿਆ ਜਾਂਦਾ ਤੇ ਮਹਾਰਾਜ ਕਹਿੰਦੇ ਉੱਥੇ ਜਿੰਨੇ ਵੀ ਵੱਡੇ ਵੱਡੇ ਪੰਡਿਤ ਸੀ ਉਹ ਸਾਰੇ ਪੰਡਿਤਾਂ ਨੇ ਜਦੋਂ ਸੁਣਿਆ
ਸੁਣ ਕਰ ਸੁਧ ਤਿੰਨ ਸ਼੍ਰੋਣ ਮਝਾਰੀ
ਉੱਥੇ ਦੇ ਰਹਿਣ ਵਾਲੇ ਪੰਡਿਤਾਂ ਨੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਬਾਰੇ ਸੁਣਿਆ ਕਿ ਗੁਰੂ ਮਹਾਰਾਜ ਜੀ ਕਾਂਸ਼ੀ ਨਗਰ ਵਿੱਚ ਆਏ ਨੇ
ਮਿਲ ਕਰ ਸਭਈ ਆਪਸ ਮਾਈ
ਇਸ ਤਰ੍ਹਾਂ ਬਹੁਤ ਵੱਡੇ ਵੱਡੇ ਵਿਦਵਾਨ ਪੰਡਿਤ ਇੱਕ ਦੂਜੇ ਨੂੰ ਦੱਸ ਰਹੇ ਸੀ ਵੀ ਗੁਰੂ ਨਾਨਕ ਦੇਵ ਜੀ ਆਏ ਇਸ ਥਾਂ ਤੇ ਤੇ ਸਾਰਿਆਂ ਸਿੱਧਾਂ ਨਾਲ ਚਰਚਾ ਕੀਤੀ ਹੈ ਉਹਨਾਂ ਨੇ ਤੇ ਬਹੁਤ ਵਿਦਵਾਨ ਵੀ ਹਨ ਸਾਧੂ ਪੁਰਸ਼ ਹਨ ਇਸ ਤਰ੍ਹਾਂ ਸਾਰੇ ਪੰਡਿਤ ਆਪਸ ਵਿੱਚ ਮਿਲ ਮਿਲ ਕੇ
ਆਵਨ ਪੇ ਤਿਆਰ ਹਰ ਖਾਈ
ਬੜੇ ਖੁਸ਼ ਹੋ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਖੁਸ਼ ਹੋ ਕੇ ਸਾਰੇ ਇਕੱਠੇ ਹੋ ਕੇ ਆ ਗਏ
ਪੂਰਨ ਸੰਤ ਸੁਨਤ ਥੇ ਜਾ ਕੋ ਦਰਸ਼ਨ ਕਰੇ ਚਲੋ ਅਬ ਤਾਂ ਕੋ
ਆਪਸ ਵਿੱਚ ਪੰਡਿਤ ਆਉਂਦਿਆਂ ਹੋਇਆਂ ਇਸ ਤਰ੍ਹਾਂ ਗੱਲਾਂ ਕਰ ਰਹੇ ਨੇ ਕਹਿੰਦੇ ਵੀ ਭਾਈ ਜਿਹੜੇ ਸੰਤਾਂ ਮਹਾਂਪੁਰਸ਼ਾਂ ਦੇ ਬਾਰੇ ਸੁਣਿਆ ਸੀ ਵੀ ਉਹ ਮਹਾਂਪੁਰਸ਼ ਬਹੁਤ ਸੰਪੂਰਨ ਸਾਧੂ ਹਨ ਉਹਨਾਂ ਦਾ ਨਾਮ ਸੁਣਿਆ ਸੀ ਪਰ ਅੱਜ ਹੁਣ ਬੜੀ ਖੁਸ਼ੀ ਦੇ ਵਿੱਚ ਹਨ ਕਿ ਜਿਹਦਾ ਨਾਮ ਸੁਣਿਆ ਸੀ ਉਸ ਸਰੂਪ ਨੂੰ ਦੇਖਣ ਵਾਸਤੇ ਐਸੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਦੇਖਣ ਵਾਸਤੇ ਜਾ ਰਹੇ ਹਾਂ
ਨਰ ਬ੍ਰਿੰਦਨ ਸੋ ਪੰਡਿਤ ਆਏ
ਇਸ ਤਰ੍ਹਾਂ ਪੰਡਿਤ ਬਹੁਤ ਮਨੁੱਖ ਸ਼ਹਿਰ ਦੇ ਕਾਂਸ਼ੀ ਦੇ ਨਗਰ ਦੇ ਕਈ ਲੋਕ ਇਕੱਠੇ ਹੋ ਕੇ ਆਏ ਨੇ ਗੁਰੂ ਮਹਾਰਾਜ ਜੀ ਦੇ ਕੋਲ
ਸ਼੍ਰੀ ਗੁਰ ਆਗੇ ਸੀਸ ਨਿਵਾਏ
ਸੰਗਤਾਂ ਪੰਡਿਤ ਵਿਦਵਾਨ ਜਿੰਨੇ ਵੀ ਕਾਂਸ਼ੀ ਦੇ ਲੋਕਾਂ ਨੂੰ ਪਤਾ ਲੱਗਿਆ ਸਾਰਿਆਂ ਨੇ ਆ ਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਸੀਸ ਨਵਾ ਕੇ ਨਮਸਕਾਰ ਕੀਤੀ ਹੈ
ਧਰ ਉਰ ਸ਼ਰਧਾ ਕੋ ਟਿਗ ਬੈਸੇ
ਬੜੀ ਸ਼ਰਧਾ ਦੇ ਨਾਲ ਮਨ ਵਿੱਚ ਸ਼ਰਧਾ ਭਾਵਨਾ ਰੱਖ ਕੇ ਸਤਿਗੁਰੂ ਮਹਾਰਾਜ ਜੀ ਦੇ ਪ੍ਰਤੀ ਭਾਵਨਾ ਦੇ ਨਾਲ ਗੁਰੂ ਪਾਤਸ਼ਾਹ ਜੀ ਕੋਲ ਬੈਠੇ ਨੇ
ਪ੍ਰਸ਼ਨ ਕੀਨ ਮਿਲ ਤਪ ਐਸੇ
ਤਾਂ ਜਿਹੜੇ ਉਹਨਾਂ ਵਿੱਚੋਂ ਪੰਡਿਤ ਸੀ ਨਾ ਉਹਨਾਂ ਪੰਡਿਤਾਂ ਨੇ ਸਤਿਗੁਰੂ ਮਹਾਰਾਜ ਜੀ ਤੋਂ ਇਸ ਤਰ੍ਹਾਂ ਇਹ ਸਵਾਲ ਪੁੱਛੇ
ਦੋਹਰਾ ਵੇਦ ਸ਼ਾਸਤਰ ਨਿਤ ਪ੍ਰਤ ਪੜਤ ਸੁਨਤ ਸਦਾ ਵਿਵਹਾਰ
ਪੰਡਿਤ ਕਹਿਣ ਲੱਗੇ ਹੇ ਮਹਾਰਾਜ ਸਾਧੂ ਪੁਰਸ਼ੰਤ ਜੀ ਅਸੀਂ ਇਸ ਸੰਸਾਰ ਦੇ ਵਿੱਚ ਇਸ ਕਾਂਸ਼ੀ ਨਗਰ ਵਿੱਚ ਰਹਿੰਦੇ ਹਾਂ ਤੇ ਸਾਰੇ ਜਿੰਨੇ ਕਾਂਸ਼ੀ ਦੇ ਵਿੱਚ ਵਿਦਵਾਨਾਂ ਕੋਲੋਂ ਅਸੀਂ ਸਿੱਖਿਆ ਲਿੱਤੀ ਹੈ ਪੜ੍ਹੇ ਹਾਂ ਤੇ ਸਾਡੇ ਵੱਡੇ ਵਡੇਰੇ ਵੀ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਸੀ ਅਸੀਂ ਵੀ ਰੋਜ਼ ਹਰ ਰੋਜ਼ ਸਾਡਾ ਵਿਵਹਾਰ ਸਾਡਾ ਰਹਿਣਾ ਸਹਿਣਾ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਿੱਚ ਲੱਗਿਆ ਰਹਿੰਦਾ ਹਰ ਰੋਜ਼ ਕਦੇ ਕੁਝ ਸ਼ਾਸਤਰ ਦੀ ਸਿੱਖਿਆ ਲੈਂਦੇ ਹਾਂ ਜਾਂ ਕੁਝ ਪੜ੍ਹਦੇ ਹਾਂ ਜਾਂ ਸਿੱਖਿਆ ਦੇਣੇ ਸਾਡਾ ਜੀਵਨ ਵੇਦਾਂ ਸ਼ਾਸਤਰਾਂ ਦੇ ਗੁਣਾਂ ਨੂੰ ਸੁਣਨ ਅਤੇ ਸੁਣਾਉਣ ਵਿੱਚ ਲੰਘ ਜਾਂਦਾ ਹੈ
ਹਮ ਉਰ ਸ਼ਾਂਤ ਨਾ ਆਵਈ ਮਿਟਤ ਨਹੀਂ ਹੰਕਾਰ
ਹੇ ਮਹਾਰਾਜ ਦੱਸੋ ਅਸੀਂ ਇੰਨੇ ਸ਼ਾਸਤਰ ਪੜ੍ਹਦੇ ਹੋਇਆਂ ਵੀ ਇੰਨਾ ਕੁਝ ਜਾਣਦਿਆਂ ਹੋਇਆਂ ਵੀ ਪਰ ਫਿਰ ਵੀ ਸਾਡੇ ਅੰਦਰ ਸ਼ਾਂਤੀ ਦਾ ਪੁੰਜ ਨਹੀਂ ਅੰਦਰ ਆਉਂਦਾ ਸ਼ਾਂਤੀ ਦਾ ਪ੍ਰਗਾਸ਼ ਨਹੀਂ ਆਉਂਦਾ ਅੰਦਰ ਹੰਕਾਰ ਦੀ ਬਿਰਤੀ ਮਿਟਦੀ ਨਹੀਂ ਅੰਦਰ ਅਗਨੀ ਫਿਰ ਵੀ ਉਸੇ ਤਰ੍ਹਾਂ ਪਾਤਸ਼ਾਹ ਜੀ ਸ਼ਾਸਤਰਾਂ ਚੋਂ ਪੜ੍ਹ ਕੇ ਸਿੱਖਿਆ ਰੋਜ਼ ਲੈਂਦੇ ਹਾਂ ਸੁਣਦੇ ਹਾਂ ਸਮਝਦੇ ਹਾਂ ਵਾਰ ਵਾਰ ਮੰਨਣ ਦੀ ਕੋਸ਼ਿਸ਼ ਵੀ ਕਰਦੇ ਪਰ ਉਹਨਾਂ ਚੀਜ਼ਾਂ ਦੀ ਗੱਲ ਸਾਡੇ ਹਿਰਦੇ ਵਿੱਚ ਕਿਉਂ ਨਹੀਂ ਪੈਂਦੀ ਇਸ ਗੱਲ ਦਾ ਸਾਨੂੰ ਦੱਸਣਾ ਕਰੋ
ਜੋ ਪਈ ਸੁਨ ਕਰ ਬੋਲੇ ਸ਼੍ਰੀ ਗੁਣ ਖਾਨੀ ਪੰਡਤ ਗੁਣੋ ਹਮਾਰੀ ਬਾਣੀ
ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਹੇ ਪੰਡਿਤ ਜੀ ਤੁਹਾਡੀ ਗੱਲ ਸਹੀ ਹੈ ਤੁਸੀਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਹੋ ਵਿਚਾਰਦੇ ਹੋ ਜੀਵਨ ਤੁਹਾਡਾ ਇਹਨਾਂ ਚੀਜ਼ਾਂ ਚ ਪਰ ਜੇ ਤੁਸੀਂ ਅਸਲ ਗੱਲ ਨੂੰ ਸਮਝਣਾ ਚਾਹੁੰਦੇ ਹੋ ਵੀ ਤੁਹਾਡਾ ਹੰਕਾਰ ਕਿਉਂ ਨਹੀਂ ਮਿਟਦਾ ਤਾਂ ਧਿਆਨ ਦੇ ਕੇ ਸਾਡੀ ਇਸ ਗੱਲ ਨੂੰ ਸੁਣਿਓ ਜੇ
ਅੰਤਰ ਖੋਟ ਨਿਰੰਤਰ ਤਾਰਈ ਕੈਸੇ ਪਾਓ ਬੇਦ ਕੋ ਚਰਈ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਤੁਸੀਂ ਵੇਦ ਅਤੇ ਸ਼ਾਸਤਰ ਪੜ੍ਹਦੇ, ਉਹਨਾਂ ਵੇਦਾਂ ਦਾ ਗਿਆਨ, ਉਹਨਾਂ ਸ਼ਾਸਤਰਾਂ ਦੇ ਵਿੱਚ ਜਿਹੜੀਆਂ ਗੱਲਾਂ ਨੇ, ਉਹਨਾਂ ਚੀਜ਼ਾਂ ਦੇ ਵਿੱਚੋਂ ਉਦਾਹਰਣ ਦ੍ਰਿਸ਼ਟਾਂਤ ਸਭ ਸਮਝਦੇ ਹੋ, ਪਰ ਤੁਹਾਡਾ ਧਿਆਨ ਕਿੱਥੇ ਆਉਂਦਾ? ਤੁਹਾਡੇ ਅੰਦਰ ਦੀ ਖੋਟ ਕਿਉਂ ਨਹੀਂ ਜਾਂਦੀ? ਕਿਉਂਕਿ ਤੁਸੀਂ ਉਹਨਾਂ ਸ਼ਾਸਤਰਾਂ ਵਿੱਚ ਜਿੱਥੇ ਨਿਆਇ ਸ਼ਾਸਤਰ ਹੈ, ਜਿੱਥੇ ਵਿਗਿਆਕਰਨ ਹੈ, ਵਿਦਾਂਤ ਹੈ, ਉਹਨਾਂ ਸ਼ਾਸਤਰਾਂ ਦੇ ਵਿੱਚੋਂ ਤੁਸੀਂ ਲੋਕਾਂ ਨੂੰ ਸਮਝਾਉਣ ਵਾਸਤੇ, ਲੋਕਾਂ ਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਣਾ ਚਾਹੁੰਦੇ, ਪਰ ਆਪਣੇ ਮਨ ਦੇ ਅੰਦਰ ਭਾਵਨਾ ਨਹੀਂ ਰੱਖਦੇ। ਇਸ ਕਰਕੇ ਅੰਦਰ ਦੀ ਖੋਟ ਦੂਸਰੇ ਨੂੰ ਸਮਝਾਉਣ ਵਾਸਤੇ ਵੀ ਮੈਂ ਉੱਚਾ ਵਾਂ, ਮੈਂ ਇਹ ਜਾਣਦਾ ਵਾਂ, ਇਸ ਗੱਲ ਦਾ ਭਾਵ ਪ੍ਰਗਟ ਕਰਨ ਵਾਸਤੇ ਤੁਹਾਡੇ ਮਨ ਦੇ ਅੰਦਰ ਖੋਟ ਪਈ ਰਹਿੰਦੀ ਹੈ, ਤਾਂ ਕਰਕੇ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ, ਤਾਂ ਹਿਰਦੇ ਦੇ ਵਿੱਚ ਸ਼ਾਂਤੀ ਨਹੀਂ ਆਉਂਦੀ, ਹੰਕਾਰ ਦੀ ਭਾਵਨਾ ਪੜ੍ਹ ਪੜ੍ਹ ਕੇ ਜ਼ਿਆਦਾ ਵਧੀ ਜਾਂਦੀ, ਪੜ੍ਹ ਪੜ੍ਹ ਗੱਡੀ ਲੱਡੀ ਹੈ। ਇਹਦੇ ਨਾਲ ਪੜ੍ਹਨ ਦੇ ਨਾਲ ਅੰਦਰ ਦੀ ਮੈਲ ਵਧਾਉਂਦੇ ਰਹਿੰਦੇ ਹੋ, ਅਸਲ ਸਰੂਪ ਨੂੰ, ਅਸਲ ਅੱਖਰ ਨੂੰ ਪੜ੍ਹਦੇ ਨਹੀਂ, ਉਸ ਕਰਕੇ ਪੜ੍ਹਿਆ ਹੋਇਆ ਅੰਦਰ ਗੁਬਾਰ ਬਣ ਜਾਂਦਾ ਹੈ।
ਬਿਖੇ ਬਿਕਾਰ ਲਾਲਸਾ ਬਾਡੀ,
ਉਹਨਾਂ ਨੂੰ ਪੜ੍ਹਨ ਦੇ ਨਾਲ ਤੁਹਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਲਾਲਸਾ ਦਾ ਗੁਬਾਰ ਦਿਨੋ ਦਿਨ ਵਧਦਾ ਰਹਿੰਦਾ ਹੈ।
ਸ਼ਾਂਤ ਬੁੱਧ ਉਰ ਬਾਹਰ ਠਾਂਡੀ,
ਤੁਹਾਡੀ ਬੁੱਧੀ ਬਾਹਰ ਨੂੰ ਭਜਦੀ ਹੈ, ਵੇਦਾਂ ਸ਼ਾਸਤਰਾਂ ਦੇ ਗਿਆਨ ਨੂੰ ਪੜ੍ਹਨ ਕਰਕੇ ਤੁਸੀਂ ਉਸ ਨੂੰ ਗਿਆਨ ਨੂੰ ਬਾਹਰਲੇ ਪਾਸੇ, ਬਾਹਰ ਮੁਖੀ ਹੋਣ ਕਰਕੇ ਉਸ ਸ਼ਾਸਤਰਾਂ ਨੂੰ ਬਾਹਰਲੇ ਪਾਸੇ ਤੁਰੇ ਫਿਰਦੇ ਹੋ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦੇ, ਆਪਣੇ ਮਨ ਨੂੰ ਬਾਰ ਬਾਰ ਉਡਾਰੀਆਂ ਦਵਾਉਂਦੇ ਹੋ, ਇਸ ਕਰਕੇ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਪੈ ਸਕਦੀ।
ਪੜੋ ਸੁਣੋ ਸਭ ਲੋਕ ਦਿਖਾਵਾ,
ਮਾਰੇ ਕਹਿੰਦੇ ਤੁਹਾਡੇ ਅੰਦਰ ਸ਼ਾਂਤੀ ਇਸੇ ਕਰਕੇ ਨਹੀਂ ਕਿਉਂਕਿ ਤੁਹਾਡੀ ਬੁੱਧੀ ਵੇਦਾਂ ਸ਼ਾਸਤਰਾਂ ਦੇ ਵਿੱਚ ਘੁੰਮਦੀ ਰਹਿੰਦੀ। ਜਦੋਂ ਤੱਕ ਬੁੱਧੀ ਨਿਰਲੇਪ ਨਹੀਂ ਹੁੰਦੀ ਉਦੋਂ ਤੱਕ ਮਨ ਨੂੰ ਸ਼ਾਂਤੀ ਨਹੀਂ ਆਉਣੀ, ਜਦੋਂ ਤੱਕ ਭਾਂਡਾ ਸਾਫ਼ ਨਹੀਂ ਉਦੋਂ ਤੱਕ ਨਿਰਮਲ ਨਹੀਂ। ਇਸ ਕਰਕੇ ਤੁਹਾਡੇ ਅੰਦਰ ਬੜੀਆਂ ਤਰ੍ਹਾਂ ਦੇ ਛਲ ਕਪਟ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਦੇ ਨਾਲ ਅੰਦਰ ਹੰਕਾਰ ਭਾਵਨਾ ਦੇ ਆਉਂਦੇ ਨੇ, ਇਸ ਕਰਕੇ ਮਨ ਦੀ ਸ਼ਾਂਤੀ ਨਹੀਂ। ਮਹਾਰਾਜ ਕਹਿੰਦੇ ਪੜ੍ਹੋ ਸੁਣੋ ਸਭ ਲੋਕ ਦਿਖਾਵਾ, ਤੁਸੀਂ ਲੋਕਾਂ ਨੂੰ ਦਿਖਾਵਾ ਕਰਨ ਵਾਸਤੇ ਵੀ ਅਸੀਂ ਇੰਨਾ ਪੜ੍ਹੇ ਹਾਂ, ਅਸੀਂ ਇੰਨਾ ਜਾਣਦੇ, ਇਹ ਦਿਖਾਵਾ ਕਰਨ ਵਾਸਤੇ ਪੜ੍ਹਦੇ ਹੋ, ਤਾਂ ਅੰਦਰ ਹਿਰਦੇ ਵਿੱਚ ਗਿਆਨ ਨਹੀਂ ਪੈਦਾ ਹੁੰਦਾ।
ਅਸ ਕੈ ਪੁਨ ਇੱਕ ਸ਼ਬਦ ਅਲਾਵਾ,
ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਕਰਦਿਆਂ ਹੋਇਆ ਪੰਡਤਾਂ ਦੇ ਸਾਹਮਣੇ ਇਹ ਪਾਵਨ ਸ਼ਬਦ ਵੀ ਉਚਾਰਿਆ।
ਸ੍ਰੀ ਰਾਗ ਮਹੱਲਾ ਪਹਿਲਾ,
ਸਤਿਗੁਰੂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਕਥਨ ਕਰ ਰਹੇ ਹਨ।
ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਧਾਰ,
ਪੰਡਤਾਂ ਨੇ ਸਵਾਲ ਕੀਤਾ ਸੀ ਕਿ ਮਹਾਰਾਜ ਸਾਡਾ ਅੰਦਰ ਪ੍ਰਕਾਸ਼ ਕਿਉਂ ਨਹੀਂ ਆਉਂਦਾ, ਸਾਡੀ ਬੁੱਧੀ ਸ਼ਾਂਤ ਕਿਉਂ ਨਹੀਂ, ਮਨ ਨਿਰਮਲ ਕਿਉਂ ਨਹੀਂ ਆਉਂਦਾ? ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਆ ਪਰ ਮਨ ਨਹੀਂ ਨਿਰਮਲ। ਪਾਤਸ਼ਾਹ ਜੀ ਕਹਿੰਦੇ ਮਨ ਨੇ ਕਿਵੇਂ ਨਿਰਮਲ ਹੋਣਾ? ਲੱਭ ਕੁੱਤਾ, ਤੁਹਾਡੇ ਅੰਦਰ ਲੋਭਮਈ ਕੁੱਤਾ ਵੜਿਆ ਹੋਇਆ, ਜਿਸ ਘਰ ਦੇ ਵਿੱਚ ਕੁੱਤਾ ਵੜ ਰਿਹਾ ਹੋਵੇ ਉਸ ਘਰ ਨੂੰ ਅਪਵਿੱਤਰ ਮੰਨਦੇ ਸੀ ਪੰਡਿਤ ਜਨ। ਮਹਾਰਾਜ ਕਹਿੰਦੇ ਲੱਭ ਕੁੱਤਾ, ਤੁਹਾਡੇ ਅੰਦਰ ਲੋਭਮਈ ਕੁੱਤਾ ਵੜਿਆ ਹੋਇਆ, ਕੂੜ ਚੂੜਾ, ਜਿਹੜੀ ਛੋਟੀਆਂ ਜਾਤੀਆਂ ਨੂੰ ਤੁਸੀਂ ਆਪਣੇ ਅੰਦਰ ਨਹੀਂ ਵੜਨ ਦਿੰਦੇ, ਉਹ ਤੁਹਾਡੇ ਅੰਦਰ ਝੂਠਮਈ ਅੰਦਰ ਵੜਿਆ ਹੋਇਆ, ਉਹ ਚੂੜੇ ਦੇ ਨਿਆਈ ਜਿਸ ਨੂੰ ਤੁਸੀਂ ਚੂੜਾ ਛੋਟੀ ਜਾਤੀ ਕਹਿੰਦੇ ਹੋ। ਮਹਾਰਾਜ ਕਹਿੰਦੇ ਉਹ ਤੁਹਾਡੇ ਅੰਦਰ ਕੂੜ ਦਾ, ਝੂਠ ਬੋਲਣ ਦਾ ਪਸਾਰਾ ਅੰਦਰ ਵਸਿਆ ਮਨ ਵਿੱਚ, ਉਸ ਕਰਕੇ ਸ਼ਾਂਤੀ ਨਹੀਂ। ਠੱਗ ਖਾਦਾ ਮੁਰਦਾਰ, ਠੱਗੀ ਕਰਨੀ, ਲੋਕਾਂ ਨੂੰ ਝੂਠ ਬੋਲ ਕੇ ਠੱਗ ਕੇ ਆਪਣੇ ਆਪ ਨੂੰ ਵੱਡਾ ਦੱਸਣਾ, ਇਹ ਮੁਰਦਾਰ ਖਾਣਾ, ਮਾਸ ਖਾਣਾ, ਜੀਵਾਂ ਨੂੰ ਦੁਖੀ ਦੇ ਕਰਨਾ, ਇੱਦਾਂ ਦੀ ਬਿਰਤੀ ਤੁਹਾਡੇ ਅੰਦਰ ਵਸੀ ਰਹਿੰਦੀ ਹੈ। ਇਸ ਕਰਕੇ ਲੋਭ ਦੀ, ਝੂਠ ਬੋਲਣ ਦੀ, ਠੱਗਣ ਦੀ, ਇਸ ਤਰ੍ਹਾਂ ਦੀ ਬਿਰਤੀਆਂ ਅੰਦਰ ਗੰਧ ਪਾ ਕੇ ਰੱਖਦੀਆਂ ਨੇ, ਜਿਸ ਕਰਕੇ ਅੰਦਰ ਦੇ ਮਨ ਰੂਪੀ ਘਰ ਦੀ ਪਵਿੱਤਰਤਾ ਹੀ ਨਸ਼ਟ ਹੋ ਜਾਂਦੀ ਹੈ।
ਪਰ ਨਿੰਦਾ ਪਰ ਮਲ ਮੁਖ ਸੁਦੀ ਅਗਨ ਕ੍ਰੋਧ ਚੰਡਾਲ।
ਪਾਤਸ਼ਾਹ ਜੀ ਕਹਿੰਦੇ ਤੁਹਾਡੇ ਅੰਦਰ ਦੂਸਰਿਆਂ ਦੀ ਨਿੰਦਾ ਕਰਨ ਦੀ ਇਹ ਐਸੀ ਆਦਤ ਹੈ ਵੀ ਤੁਸੀਂ ਇਸ ਨੂੰ ਜਾਣਦਿਆਂ ਹੋਇਆਂ ਵੀ ਮੈਂ ਨਿੰਦਾ ਕਰ ਰਿਹਾ, ਤੁਸੀਂ ਵੇਦ ਸ਼ਾਸਤਰ ਪੜ੍ਹਦੇ ਹੋ ਪਰ ਫਿਰ ਵੀ ਦੂਸਰੇ ਦੀ ਨਿੰਦਾ ਕਰਨੀ ਇਸ ਤਰ੍ਹਾਂ ਹੈ ਜਿਵੇਂ ਕਿਸੇ ਦੀ ਪਰਾਏ ਦੀ ਮੈਲ ਲਾਹ ਕੇ ਖਾਣੀ। ਕਿਉਂਕਿ ਨਿੰਦਾ ਕਰਨ ਵਾਲਾ ਦੂਸਰੇ ਦੀ ਮੈਲ ਲਾਉਂਦਾ, ਨਿੰਦਕ ਹਮਰੇ ਕੱਪੜੇ ਧੋਏ, ਨਿੰਦਕ ਨਿੰਦਾ ਕਰਨ ਜਿਹਦੀ ਨਿੰਦਾ ਕਰਦਾ ਉਹਦੇ ਕੱਪੜੇ ਸਾਫ਼ ਕਰਦਾ, ਮੈਲ ਉਤਾਰਦਾ। ਮਹਾਰਾਜ ਕਹਿੰਦੇ ਪਰ ਨਿੰਦਾ ਪਰ ਮਲ, ਤੁਸੀਂ ਦੂਸਰੇ ਦੀ ਜਿਹੜੀ ਨਿੰਦਾ ਕਰਦੇ ਹੋ ਨਾ ਵੀ ਫਲਾਣਾ ਬੰਦਾ ਨਹੀਂ ਪੜਿਆ, ਉਹ ਅਗਿਆਨੀ ਹੈ, ਉਹ ਨਹੀਂ ਜਾਣਦਾ, ਕਿਸੇ ਮਨੁੱਖ ਦੀ ਨਿੰਦਾ ਕਰਨੀ ਆਪਣੇ ਵਾਸਤੇ ਵੀ ਮੈਂ ਉੱਚਾ ਵਾਂ ਇਹ ਦੱਸਣ ਵਾਸਤੇ ਦੂਜੇ ਦੀ ਨਿੰਦਾ ਕਰਦੇ ਹੋ, ਇਹ ਮੈਲ ਖਾਂਦੇ। ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਤੇ ਅੰਦਰ ਚੰਡਾਲ ਮਈ ਅਗਨੀ ਕ੍ਰੋਧ ਗੁੱਸਾ ਇੰਨਾ ਹੈ, ਹਿਰਦੇ ਨੂੰ ਬਾਲ ਰਿਹਾ ਸਾੜ ਰਿਹਾ, ਜਿਸ ਕਰਕੇ ਅੰਦਰ ਸ਼ਾਂਤੀ ਠੰਡਕ ਆ ਹੀ ਨਹੀਂ ਸਕਦੀ। ਕਿਉਂਕਿ ਇਸ ਪਵਿੱਤਰ ਮਨ ਨੂੰ ਸਾਫ਼ ਉਦੋਂ ਤੱਕ ਹੈ ਜਦੋਂ ਤੱਕ ਅੰਦਰ ਸ਼ਾਂਤੀ ਹੈ, ਤੇ ਜਿਸ ਮਨ ਦੇ ਅੰਦਰ ਲੋਭ ਝੂਠ ਵਿਕਾਰ ਇਹੋ ਜਿਹੀਆਂ ਬਿਰਤੀਆਂ ਭਰੀਆਂ ਨੇ, ਮਹਾਰਾਜ ਕਹਿੰਦੇ ਉਹਦੇ ਵਿੱਚ ਸ਼ਾਂਤੀ ਗਿਆਨ ਨਹੀਂ ਆ ਸਕਦਾ।
ਰਸ ਕਾਸੇ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ।
ਪਾਤਸ਼ਾਹ ਜੀ ਕਹਿੰਦੇ ਹੇ ਅਕਰਤਾਰ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਜੀਵਾਂ ਦਾ ਸੁਭਾਅ ਇਹ ਹੈ ਰਸ ਕਸ, ਰਸਾਂ ਨੂੰ ਪਦਾਰਥਾਂ ਨੂੰ ਕਸੀੜ ਕੇ, ਪਦਾਰਥਾਂ ਨੂੰ ਨਿਚੋੜ ਨਿਚੋੜ ਕੇ ਵਿੱਚੋਂ ਰਸ ਕੱਢ ਕੇ, ਸ਼ਰਾਬਾਂ ਆਦਿਕ ਮਾਸ ਆਦਿ ਰਸਾਂ ਦਾ ਸਵਾਦ ਲੈਣ ਦੀ ਜੀਵਾਂ ਦੀ ਇੱਛਾ ਸੁਭਾਅ ਬਣਿਆ। ਇਹਨਾਂ ਦੇ ਵਿੱਚ ਜੀਵ ਪੀੜੇ ਜਾ ਰਹੇ ਹਨ, ਰਸਾਂ ਦੇ ਵਿੱਚ ਕਸੀੜ ਗਏ, ਇੰਨੇ ਜ਼ਿਆਦਾ ਰਸ ਵਿੱਚ ਨਿਭ ਗਏ ਹਨ ਵੀ ਜੀਵ ਰਸਾਂ ਦੇ ਸਵਾਦ ਨੂੰ ਲੈਣ ਵਾਸਤੇ ਬਾਰ ਬਾਰ ਦੁਖੀ ਹੁੰਦੇ। ਇਹ ਕਰਮ ਇਸ ਤਰ੍ਹਾਂ ਦੇ ਕਰਮ ਹਨ ਜੀਵਾਂ ਦੇ। ਹੇ ਕਰਤਾਰ ਵਾਹਿਗੁਰੂ ਜੀ,
ਬਾਬਾ ਬੋਲੀਐ ਪਤ ਹੋਏ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਹੇ ਕਰਤਾਰ ਪੁਰਖ ਵਾਹਿਗੁਰੂ ਜੀ, ਜੀਵਾਂ ਦਾ ਇਹ ਸੁਭਾਅ ਹੈ, ਪਰ ਜੇ ਜ਼ਿੰਦਗੀ ਵਿੱਚ ਜੀਵਨ ਵਿੱਚ ਅਸਲ ਜੀਵਨ ਰੱਖਣਾ ਹੈ ਨਾ, ਬੋਲੀਐ ਪਤ ਹੋਏ, ਐਸਾ ਬਚਨ ਬੋਲਣਾ ਚਾਹੀਦਾ ਹੈ ਜਿਸ ਬੋਲਣ ਦੇ ਨਾਲ ਪਤ ਬਚੇ, ਜਿਸ ਬੋਲਣ ਦੇ ਨਾਲ ਇੱਜ਼ਤ ਪਤ ਆਬਰੂ ਬਚੇ। ਐਸੇ ਬਚਨ ਨਹੀਂ ਕਹਿਣੇ ਚਾਹੀਦੇ ਜਿਸ ਦੇ ਨਾਲ ਆਪਣਾ ਜੀਵਨ ਬਿਰਥਾ ਜਾਵੇ ਤੇ ਦੂਸਰੇ ਦੀ ਵੀ ਮਾੜੀ ਖੁਟਿਆਈ ਹੋਵੇ। ਜਿਹੜੇ ਬਚਨਾਂ ਦੇ ਨਾਲ ਦੂਸਰੇ ਨੂੰ ਬੁਰਾ ਕਿਹਾ ਜਾਂਦਾ, ਮਹਾਰਾਜ ਕਹਿੰਦੇ ਐਸੇ ਬਚਨ ਨਹੀਂ ਕਹਿਣੇ। ਬਾਬਾ ਬੋਲੀਐ ਪਤ ਹੋਏ, ਐਸਾ ਬਚਨ ਬੋਲੋ ਜਿਹਦੇ ਨਾਲ ਇੱਜ਼ਤ ਵਧੇ, ਜਿਸ ਦੇ ਨਾਲ ਅੰਦਰ ਮਨ ਦੀ ਸ਼ਾਂਤੀ ਟਿਕਾ ਬਣੇ।
ਉਤਮ ਸੇ ਦਰ ਉਤਮ ਕਹੀਐ, ਨੀਚ ਕਰਮ ਬੈ ਰੋਏ।
ਪਾਤਸ਼ਾਹ ਜੀ ਕਹਿੰਦੇ ਉਹ ਜਨ ਦਰਗਾਹ ਦੇ ਵਿੱਚ ਉੱਤਮ ਕਹਾਉਂਦੇ ਜਿਹੜੇ ਅਸਲ ਵਿੱਚ ਉੱਤਮ ਆਉਂਦੇ, ਉੱਤਮ ਜਿਨ੍ਹਾਂ ਦੀ ਬਿਰਤੀ ਉੱਤਮਈ ਰਹਿੰਦੀ ਹੈ, ਜਿਹੜੇ ਹਰ ਵਕਤ ਸੱਚ ਤੇ ਪਹਿਰਾ ਦਿੰਦੇ ਹਨ, ਲੋਭ ਝੂਠ ਮੋਹ ਤੋਂ ਦੂਰ ਰਹਿੰਦੇ ਨੇ, ਉਹ ਉੱਤਮ ਸੇਧਾਰ ਉੱਤਮ ਕਹੀਐ, ਉਹ ਅਕਾਲ ਪੁਰਖ ਦੇ ਦਰ ਤੇ ਸੱਚਖੰਡ ਦੇ ਵਿੱਚ ਉੱਤਮ ਮੰਨੇ ਜਾਂਦੇ ਹਨ। ਨੀਚ ਕਰਮ ਜਿਨ੍ਹਾਂ ਦੇ ਨੀਚੇ ਕਰਮ ਹਨ, ਮਾੜੇ ਕਰਮ ਕਰਨ ਵਾਲੇ ਜੀਵ ਬਹਿ ਰੋਏ, ਉਹ ਦਰਗਾਹ ਦੇ ਵਿੱਚ ਵੀ ਰੋਂਦੇ ਨੇ ਤੇ ਇਹ ਸੰਸਾਰ ਦੇ ਵਿੱਚ ਵੀ ਰੋਂਦੇ। ਉਹਨਾਂ ਨੂੰ ਸਾਰਿਆਂ ਜਹਾਨਾਂ ਵਿੱਚ ਹਰ ਥਾਵਾਂ ਵਿੱਚ ਹਰ ਪਲ ਵਿੱਚ ਰੋਣਾ ਪੈਂਦਾ ਹੈ।
ਰਹਾਓ,
ਸਤਿਗੁਰੂ ਮਹਾਰਾਜ ਜੀ ਵਿਸ਼ਰਾਮ ਦੇ ਕੇ ਕਥਨ ਕਰਦੇ ਹਨ,
ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰ ਮਲ ਕੀ ਵਾਸ।
ਤੇ ਪੰਡਤਾਂ ਦਾ ਸਵਾਲ ਸੀ ਕਿ ਮਹਾਰਾਜ ਸਾਡੇ ਅੰਦਰ ਗਿਆਨ ਦਾ ਪ੍ਰਗਾਸ਼ ਕਿਉਂ ਨਹੀਂ ਹੁੰਦਾ, ਨਾਮ ਰੂਪੀ ਪ੍ਰਗਾਸ਼ ਕਿਉਂ ਨਹੀਂ ਵਸਦਾ। ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਹਾਂ ਪਰ ਨਾਮ ਦਾ ਰਸ ਨਹੀਂ ਟਿਕਦਾ। ਪਾਤਸ਼ਾਹ ਜੀ ਕਹਿੰਦੇ ਕਿਉਂ ਟਿਕੇ ਰਸ ਰੂਪਾ, ਰਸ ਹੋਇਨਾ सोने दे गहने रखण दा रस अंदर टिका होया, अंदर मन दे विच सोने दे गहने पाण दी इच्छा, चांदी दे भांडे रखण दी इच्छा, घर दे विच सोहणी इस्त्री होण दी इच्छा, घर परिवार वधण दा इच्छा, ते परमल की वास ऐसे रसा नू चंदन आदिक घोट के चंदन दी सुगंधी लैण दी इच्छा, भाव जिन्हें भी सोहने सोहने पदार्थ दुनिया इच्छा समझती है पदार्थवादी, मारे कहिंदे इन्ने पदार्थां दी अंदर इच्छा वसी होई है।
रस कोड़े रस सेजा मंदर, रस मीठा रस मास।
घोड़े ते चढ़ के सैर करन दी इच्छा भी मैं घोड़े वाला हुआ। रस घोड़े रस सेजा मंदर, सेजा ते सोहनी सेज ते सोहने बिस्तरिया ते सोण दी इच्छा, वड्डे वड्डे सोहने आलीशान घर होण उन्हां दे उपर पईए, सोहनी सोहनिया थावां ते रहण दी इच्छा, सोहने सोहने मंदर बनाण दी इच्छा, महल उसारण दी इच्छा। रस घोड़े रस सेजा मंदर, एदां दियां इच्छा सतगुरु महाराज जी कहिंदे जिहड़ियां हन, एदां दियां इच्छा मिठे रस खाण दी, मास दी इच्छा, शराबां दी, ਇਦਾਂ ਦੇ ਜਿੰਨੇ ਮਾੜੇ ਰਸਾਂ ਦੀ ਅੰਦਰ ਇੱਛਾ ਪਈ ਹੋਈ ਹੈ, ਇਹਨੇ ਰਸ ਜੀਵ ਦੇ ਮਨ ਵਿੱਚ ਟਿਕੇ ਹੋਏ ਹਨ।
ਇਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ।
ਪਾਤਸ਼ਾਹ ਜੀ ਕਹਿੰਦੇ ਜਿਸ ਥਾਂ ਤੇ ਇਹਨੇ ਰਸ ਪਹਿਲਾਂ ਹੀ ਵਸੇ ਹੋਏ ਨੇ, ਉਸ ਥਾਂ ਤੇ ਦੱਸੋ ਨਾਮ ਰੂਪੀ ਰਸ ਕਿਸ ਤਰ੍ਹਾਂ ਟਿਕ ਸਕਦਾ। ਜਿਸ ਭਾਂਡੇ ਵਿੱਚ ਪਹਿਲਾਂ ਹੀ ਰੇਤਾ ਪਾਇਆ ਹੋਵੇ, ਬਜਰੀ ਪਾਈ ਹੋਵੇ, ਉਸ ਭਾਂਡੇ ਵਿੱਚ ਦੁੱਧ ਨਹੀਂ ਟਿਕ ਸਕਦਾ, ਉਸ ਭਾਂਡੇ ਵਿੱਚ ਅੰਮ੍ਰਿਤ ਨਹੀਂ ਰਹਿ ਸਕਦਾ। ਮਹਾਰਾਜ ਕਹਿੰਦੇ ਇੱਦਾਂ ਦੇ ਪਦਾਰਥਵਾਦੀ ਜਿਹੜੇ ਨਿਸਫਲ ਹਨ, ਐਸੇ ਪਦਾਰਥਾਂ ਦੀ ਇੱਛਾ, ਪਦਾਰਥਮਈ ਸਵਾਦ ਰਸ ਇਸ ਹਿਰਦੇ ਵਿੱਚ ਵਸਾਏ ਹੋਏ ਨੇ, ਤੇ ਕਹਿੰਦੇ ਪੰਡਤੋ ਹੇ ਭਾਈ ਜੀਵੋ, ਤੁਹਾਡੇ ਮਨ ਵਿੱਚ ਇਸ ਤਰ੍ਹਾਂ ਕਿੱਦਾਂ ਨਾਮ ਰੂਪੀ ਰਸ ਵਸ ਸਕਦਾ? ਇਹਨਾਂ ਮਾੜਿਆਂ ਰਸਾਂ ਦੇ ਸਵਾਦ ਕਰਕੇ ਨਾਮ ਰੂਪੀ ਰਸ ਨਹੀਂ ਵਸ ਸਕਦਾ।
ਜਿੱਤ ਬੋਲੇ ਪਤ ਪਾਈਐ, ਸੋ ਬੋਲਿਆ ਪਰਵਾਨ।
ਮਹਾਰਾਜ ਕਹਿੰਦੇ ਭਾਈ ਜਿਸ ਬੋਲਣ ਦੇ ਨਾਲ ਪਤ ਬਣਦੀ ਹੈ, ਜਿਸ ਬੋਲਣ ਦੇ ਨਾਲ ਇੱਜ਼ਤ ਪਤ ਦਾ ਖਤਰਾ ਨਹੀਂ ਆਉਂਦਾ, ਉਹ ਬਚਨ ਬੋਲਿਆ ਹੋਇਆ ਪ੍ਰਵਾਨਕ ਪ੍ਰਮਾਣਿਕ ਹੈ।
ਫਿੱਕਾ ਬੋਲ ਵੀ ਗੁੱਚਣਾ, ਸੁਣ ਮੂਰਖ ਮਨ ਅਜਾਣ।
ਮਹਾਰਾਜ ਕਹਿੰਦੇ ਬੋਲਿਆ ਹੋਇਆ ਬਚਨ ਉਹ ਹੋਵੇ ਜਿਹਦੇ ਵਿੱਚ ਇੱਜ਼ਤ ਪਾਤ ਹੋਵੇ, ਪਰ ਜਿਹੜਾ ਫਿੱਕਾ ਬੋਲਣਾ ਹੈ ਐਸਾ ਬੋਲਿਆ ਹੋਇਆ ਖਰਾਬ ਵਿਅਰਥ ਆ ਜਾਂਦਾ। ਹੇ ਮੂਰਖ ਮਨ, ਹੇ ਜੀਵੋ, ਗੱਲ ਧਿਆਨ ਨਾਲ ਸੁਣੋ ਵੀ ਇਸ ਸੰਸਾਰ ਵਿੱਚ ਜਿਹੜੀ ਚੀਜ਼ ਨੂੰ ਬੋਲਣ ਨਾਲ ਗਿਆਨ ਵਧਦਾ ਉਹ ਚੀਜ਼ ਬੋਲਣੀ ਚਾਹੀਦੀ। ਬੋਲਿਆ ਹੋਇਆ ਵੀ ਜ਼ਿੰਦਗੀ ਦੇ ਵਿੱਚ ਜੀਵਨ ਵਿੱਚ ਖਰਾਬ ਕਰਦਾ। ਇਸ ਕਰਕੇ ਸਾਰੀ ਜ਼ਿੰਦਗੀ ਦੇ ਵਿੱਚ ਜਿਹੜਾ ਵੇਦਾਂ ਸ਼ਾਸਤਰਾਂ ਨੂੰ ਉਚਾਰ ਕੇ ਜਿਹੜਾ ਮਨ ਵਿੱਚ ਹੰਕਾਰ ਧਾਰ ਕੇ ਬੋਲਣਾ ਵੀ ਮੈਂ ਬੋਲ ਰਿਹਾ ਵਾਂ, ਮਹਾਰਾਜ ਕਹਿੰਦੇ ਐਸਾ ਬੋਲਿਆ ਹੋਇਆ ਜਿਹੜਾ ਮਨ ਦੀ ਇੱਜ਼ਤ ਨੂੰ ਅੰਦਰ ਦੇ ਭਾਵ ਨੂੰ ਖਰਾਬ ਕਰਦਾ, ਐਸਾ ਬੋਲ ਨਹੀਂ ਬੋਲਣਾ ਚਾਹੀਦਾ। ਐਸਾ ਬਚਨ ਬੋਲੋ ਜਿਸ ਨੂੰ ਬੋਲਣ ਦੇ ਨਾਲ ਅੰਦਰ ਤੂੰ ਹੀ ਦਾ ਭਾਵ, ਅੰਦਰ ਅਕਾਲ ਪੁਰਖ ਦੇ ਪ੍ਰਤੀ ਸ਼ਰਧਾ ਭਾਵਨਾ ਜਾਗੇ, ਜਿਸ ਦੇ ਬੋਲਣ ਦੇ ਨਾਲ ਨਿਮਰਤਾ ਆਵੇ, ਐਸੇ ਬੋਲ ਬੋਲਣੇ ਚਾਹੀਦੇ ਹਨ।
ਜੋ ਤਿਸ ਭਾਵੈ ਸੇ ਪਲੇ, ਹੋਰ ਕੇ ਕਹਿਣ ਵਖਾਣ।
ਪਾਤਸ਼ਾਹ ਜੀ ਕਹਿੰਦੇ ਦੁਨੀਆਂ ਦੇ ਵਿੱਚ ਸ਼ਾਸਤਰਾਂ ਨੂੰ ਉਚਾਰ ਕੇ ਇੱਕ ਦੂਜੇ ਕਿਸੇ ਦੀ ਨਿੰਦਾ ਕਰਨੀ, ਕਿਸੇ ਦੀ ਉਸਤਤ ਕਰਨੀ, ਇਸ ਤਰ੍ਹਾਂ ਦੇ ਭਾਵ ਰੱਖਣੇ ਜ਼ਿੰਦਗੀ ਦੇ ਵਿੱਚ, ਕਿਸੇ ਨੂੰ ਮਾੜਾ, ਕਿਸੇ ਦੇ ਪ੍ਰਤੀ ਚੰਗਾ। ਮਹਾਰਾਜ ਕਹਿੰਦੇ ਹੋਰ ਦੱਸੋ, ਇਹਨਾਂ ਚੀਜ਼ਾਂ ਨੂੰ ਰਸ ਕਸ ਦੇ ਵਿੱਚ ਰਹਿਣਾ, ਜ਼ਿੰਦਗੀ ਨੂੰ ਸੋਹਣਾ ਸਮਝ ਕੇ ਬਤੀਤ ਕਰਨਾ, ਇਹਨਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਕੋਈ ਵੀ ਪਦਾਰਥ ਅਸਲ ਵਿੱਚ ਚੰਗਾ ਨਹੀਂ। ਅਸਲ ਉਹੀ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਨਾਮ ਦੇ ਨਾਲ ਜਪਿਆ ਜਾਵੇ, ਨਾਮ ਜਪਦਿਆਂ ਹੋਇਆਂ ਜਿਹੜੀ ਜ਼ਿੰਦਗੀ ਬਤੀਤ ਹੋਵੇ ਉਹ ਅਸਲ ਹੈ। ਤਿੰਨ ਕਾ ਕਿਆ ਸਲਾਹਣਾ। ਮਹਾਰਾਜ ਕਹਿੰਦੇ ਇਸ ਸੰਸਾਰ ਦੇ ਵਿੱਚ ਹੋਰ ਕੇ ਕਹਿਣ ਵਖਾਣ, ਇਸ ਸੰਸਾਰ ਵਿੱਚ ਹੋਰ ਕੀ ਕਹਿਣ ਯੋਗ ਹੈ, ਬਾਕੀ ਸਾਰਾ ਵਿਅਰਥਾ ਹੈ। ਜੋ ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਬੋਲਿਆ ਜਾਵੇ ਬਚਨ, ਉਹ ਅਸਲ ਵਿੱਚ ਅਸਲ ਬਚਨ ਹੈ। ਜਿਹੜਾ ਆਪਣੀ ਹੋਮੈ ਵਿੱਚ ਬੋਲਿਆ ਜਾਵੇ, ਹੋਰ ਕੇ ਕਹਿਣ ਵਿਖਾਣ, ਉਹ ਕਹਿਣਾ ਹੋਇਆ ਉਹ ਕਹਿਣ ਜੋਗਾ ਬਚਨ ਨਹੀਂ ਆਉਂਦਾ, ਉਹ ਵਿਅਰਥਾ ਬਚਨ ਹੁੰਦਾ ਜਿਹੜਾ ਆਪਣੀ ਹੋਮੈ ਵਿੱਚ ਬੋਲਿਆ ਜਾਵੇ।
ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਹਾ ਸਮਾਏ।
ਪਾਤਸ਼ਾਹ ਜੀ ਕਹਿੰਦੇ ਉਹਨਾਂ ਜਨਾਂ ਦੀ ਮਤ ਉੱਚੀ ਹੁੰਦੀ ਹੈ, ਉਹਨਾਂ ਜਨਾਂ ਦੀ ਪਤ ਹੁੰਦੀ ਹੈ, ਉਹਨਾਂ ਦਾ ਧਨ ਸ਼ੁਭ ਗੁਣਾ ਰੂਪੀ ਉਹਨਾਂ ਦੇ ਹਿਰਦੇ ਵਿੱਚ ਧਨ ਪ੍ਰਗਟ ਹੁੰਦੇ ਨੇ, ਉਹਨਾਂ ਨੂੰ ਸੰਸਾਰ ਵਿੱਚ ਦੋਵੇਂ ਜਹਾਨਾਂ ਵਿੱਚ ਸੁੱਖ ਮਿਲਦਾ। ਜਿਨ ਹਿਰਦਾ ਰਿਹਾ ਸਮਾਏ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਸਮਾ ਵਸ ਜਾਂਦਾ ਹੈ।
ਤਿੰਨ ਕਾ ਕਿਆ ਸਲਾਹਣਾ ਅਵਰ ਸਵਾਲਿਓ ਕਾਏ।
ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਕੋਲ ਨਾਮ ਹੈ ਉਹਨਾਂ ਦੀ ਮਤ ਪਤ ਧਨ ਸਭ ਕੁਛ ਹੁੰਦਾ ਉਹਨਾਂ ਦੇ ਪੱਲੇ, ਪਰ ਜਿਹੜੇ ਆਪਣੇ ਆਪ ਦੀ ਸਲਾਘਾ ਕਰਦੇ ਰਹਿੰਦੇ ਹਨ ਉਹਨਾਂ ਜੀਵਾਂ ਦਾ ਕਿਆ ਸਲਾਹਣਾ ਅਵਰ ਸਵਾਲਿਓ ਕਾਏ। ਐਸੇ ਮਨਮੁੱਖ ਬਿਰਤੀ ਵਾਲਿਆਂ ਦਾ ਕੀ ਸਲਾਘਾ ਕਰਨੀ ਹੋਈ, ਉਹਨਾਂ ਜੀਵਾਂ ਦਾ ਜੀਵਨ ਜੀਵਣਾ ਵੀ ਧ੍ਰਿਗ ਜੀਵਣਾ ਹੈ, ਉਹਨਾਂ ਦਾ ਜੀਵਨ ਅਸਲ ਵਿੱਚ ਨਹੀਂ, ਉਹ ਦੁਖੀ ਜਨ ਹਨ ਜਿਹੜੇ ਨਾਮ ਤੋਂ ਬਿਨਾਂ ਹਨ। ਐਸੇ ਜਨਾਂ ਨੂੰ ਅਵਰ ਸਵਾਲਿਓ ਕਾਏ, ਉਹਨਾਂ ਦੀ ਕੋਈ ਸਿਫਤੀ ਨਹੀਂ ਕਰਦਾ, ਉਹ ਦਰਗਾਹ ਦੇ ਵਿੱਚ ਵੀ ਮਾਰ ਖਾਂਦੇ ਨੇ, ਇਸ ਸੰਸਾਰ ਵਿੱਚ ਵੀ ਦੁਖੀ ਹੋ ਕੇ ਜਾਂਦੇ ਨੇ।
ਨਾਨਕ ਨਦਰੀ ਬਾਹਰੇ ਰਾਚੇ ਦਾਨ ਨਨਾਏ।
ਸਤਿਗੁਰੂ ਮਹਾਰਾਜ ਕਹਿੰਦੇ ਮੂਰਖ ਮਨਾਂ ਦਾ, ਮੂਰਖ ਬੁੱਧੀ ਵਾਲਿਆਂ ਦਾ ਸੰਸਾਰ ਵਿੱਚ ਵੀ ਧੋਖਾ ਮਿਲਦਾ, ਅੱਗੇ ਦਰਗਾਹ ਦੇ ਵਿੱਚ ਵੀ ਮਾਰ ਪੈਂਦੀ, ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾਨਕ ਨਦਰੀ, ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਦੀ ਨਦਰੀ ਹੈ, ਨਜ਼ਰ ਹੈ, ਜਿਹੜੇ ਕਿਰਪਾ ਦੇ ਪਾਤਰ ਬਣਦੇ ਨੇ, ਉਹ ਮਾਇਆ ਦੇ ਪਦਾਰਥਾਂ ਦੇ ਵਿੱਚ ਰਚ ਹੈ ਦਾਨ ਨਾ ਨਾਏ, ਉਹ ਮਾਇਆ ਦੇ ਪਦਾਰਥਾਂ ਦੇ ਵਿੱਚ ਨਹੀਂ ਰਚਦੇ। ਜਿਵੇਂ ਕੋਈ ਕਿਸੇ ਨੂੰ ਦਾਨ ਦਿੰਦਾ, ਜਿਵੇਂ ਕੋਈ ਚੀਜ਼ ਦੇਣ ਵਾਲਾ, ਇੱਕ ਦਿੱਤੀ ਹੋਈ ਚੀਜ਼ ਹੈ ਦਾਨ, ਇੱਕ ਦਾਨ ਦੇਣ ਵਾਲਾ। ਮਹਾਰਾਜ ਕਹਿੰਦੇ ਦਾਨ ਨਾ ਨਾਏ, ਜਿਹੜੇ ਭਗਤ ਜਨ ਹਨ ਨਾ, ਭਗਤੀ ਕਰਨ ਵਾਲੇ ਜਿਨ੍ਹਾਂ ਉੱਪਰ ਅਕਾਲ ਪੁਰਖ ਦੀ ਕਿਰਪਾ, ਉਹ ਦਾਨ ਦੇ ਵਿੱਚ ਨਹੀਂ ਧਿਆਨ ਦਿੰਦੇ, ਉਹ ਦਾਨ ਦੇਣ ਵਾਲੇ ਉਸ ਅਕਾਲ ਪੁਰਖ ਦੀ ਸੇਵਾ ਕਰਦੇ ਹਨ। ਰਚ ਹੈ ਦਾਨ ਨਾ ਨਾਏ, ਉਹ ਮਾਇਆ ਦੇ ਪਦਾਰਥਾਂ ਦੇ ਵਿੱਚ ਨਹੀਂ ਆਪਣਾ ਧਿਆਨ ਲਾਉਂਦੇ, ਉਸ ਅਕਾਲ ਪੁਰਖ ਜਿਹੜਾ ਸਾਰੇ ਪਦਾਰਥ ਦੇਣ ਵਾਲਾ ਹੈ, ਉਸ ਵਾਹਿਗੁਰੂ ਦੇ ਵਿੱਚ ਆਪਣੀ ਬਿਰਤੀ ਟਿਕਾ ਲੈਂਦੇ। ਸਤਿਗੁਰੂ ਮਹਾਰਾਜ ਜੀ ਨੇ ਪੰਡਤਾਂ ਦੇ ਸਾਹਮਣੇ ਇਹ ਪਾਵਨ ਸ਼ਬਦ ਉਚਾਰਿਆ,
ਦੋਹਰਾ ਮਨ ਕੇ ਮੁਨ ਸਭ ਵੈ ਸੁਨੋ ਰਹੇ ਵਿਸ਼ੇ ਲਪਟਾਏ।
ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਲੋਕ ਮਨ ਦੇ ਮੁਨਸਬ ਹੋ ਕੇ, ਮਨ ਦੇ ਗੁਲਾਮ ਹੋ ਕੇ, ਵਿਸ਼ੇ ਵਿਕਾਰਾਂ ਦੇ ਵਿੱਚ ਲਪਟ ਲਪਕ ਕੇ ਉਹਨਾਂ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ,
ਤਾਂ ਹੀ ਕੇ ਰਸ ਮੈਂ ਫਸੇ ਨਹੀਂ ਨਾਮ ਰਸ ਆਏ।
ਉਹਨਾਂ ਜਨਾਦਾਰ ਜੀਵਨ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਕਹਿੰਦੇ ਮੱਖੀ ਸ਼ਹਿਦ ਵਿੱਚ ਜਾਵੇ ਉਹਦੇ ਵਿੱਚ ਹੀ ਡੁੱਬ ਜਾਂਦੀ ਹੈ। ਜਿਹੜੇ ਲੋਕ ਮਾਇਆ ਦੇ ਪਦਾਰਥਾਂ ਵਿੱਚ ਆਪਣਾ ਜੀਵਨ ਗੁਜ਼ਾਰਦੇ ਨੇ, ਉਹ ਉਸੇ ਰਸ ਦੇ ਵਿੱਚ ਫਸ ਫਸ ਕੇ ਉੱਥੇ ਹੀ ਆਪਣੀ ਮੌਤ ਦੇ ਕਾਰਨ ਆਪ ਬਣ ਜਾਂਦੇ, ਆਪ ਉਹਨਾਂ ਦੇ ਵਿੱਚ ਆਪਣੇ ਸ਼ੁਭ ਗੁਣਾਂ ਨੂੰ ਗਵਾ ਬਹਿੰਦੇ ਨੇ ਤੇ ਉਸੇ ਵਿੱਚ ਫਸ ਕੇ ਨਾਮ ਤੋਂ ਬਿਨਾਂ ਹੋ ਜਾਂਦੇ, ਨਾਮ ਤੋਂ ਖਾਲੀ ਹੋ ਕੇ ਮਰਦੇ ਨੇ।
ਜੋ ਪਈ ਪੜਨ ਪ੍ਰਕਾਰ ਦੋਏ ਕੋ ਜਾਨੋ।
ਤੇ ਸਤਿਗੁਰੂ ਮਹਾਰਾਜ ਜੀ ਹੁਣ ਪੜਨ ਦੇ ਬਾਰੇ ਦੱਸ ਰਹੇ, ਭਾਈ ਪੰਡਿਤ ਪੜ੍ਹਨ ਵਾਲੇ ਸੀ ਨਾ, ਮਹਾਰਾਜ ਕਹਿੰਦੇ ਪੰਡਿਤੋ ਪੜ੍ਹਨ ਦੇ ਵੀ ਦੋ ਤਰੀਕੇ ਜਾਣਨਾ ਕਰੋ।
ਪਟੇ ਬਾਜ ਇੱਕ ਸੂਰ ਪ੍ਰਮਾਨੋ।
ਮਹਾਰਾਜ ਕਹਿੰਦੇ ਸ਼ਸਤਰ ਜਿਹੜੇ ਨੇ ਨਾ, ਉਹ ਦੋ ਜਣੇ ਰੱਖਦੇ ਹਨ, ਇੱਕ ਪਟੇ ਬਾਜ ਹੁੰਦੇ ਨੇ ਜਿਹੜੇ ਸ਼ਸਤਰਾਂ ਦਾ ਦਿਖਾਵਾ ਕਰਕੇ ਵਿਖਾਉਂਦੇ ਨੇ, ਸ਼ਸਤਰ ਘੁਮਾ ਕੇ ਲੋਕਾਂ ਦੇ ਸਾਹਮਣੇ, ਜਿਹਨੂੰ ਆਪਾਂ ਅੱਜ ਕੱਲ੍ਹ ਗੱਤਕੇ ਵਾਲੇ ਕਹਿੰਦੇ। ਮਹਾਰਾਜ ਕਹਿੰਦੇ ਗੱਤਕਾ ਖੇਡ ਕੇ ਪਟੇਬਾਜ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕਰਕੇ ਦਿਖਾਉਂਦੇ ਨੇ, ਇੱਕ ਸੂਰ ਪਰਮਾਨੋ, ਇੱਕ ਪਾਸੇ ਸੂਰਮੇ ਉਹ ਹੁੰਦੇ ਨੇ ਜਿਹੜੇ ਜੰਗ ਦੇ ਵਿੱਚ ਆਪ ਲੜਦੇ ਹਨ, ਇੱਕ ਤਾਂ ਦਿਖਾਵਾ ਕਰਨ ਵਾਲੇ, ਦੂਸਰੇ ਆਪ ਲੜਨ ਵਾਲੇ।
ਇੱਕ ਕੀ ਨਿਸ਼ਫਲ ਝੂਠੀ ਲਖਨੀ,
ਪਾਤਸ਼ਾਹ ਜੀ ਕਹਿੰਦੇ ਜਿਹੜੇ ਪਹਿਲੇ ਨੇ ਨਾ ਪਟੇਬਾਜ਼, ਜਿਹੜੇ ਲੋਕਾਂ ਸਾਹਮਣੇ ਕਰਕੇ ਵਿਖਾਉਂਦੇ ਕੇਵਲ, ਉਹਨਾਂ ਦਾ ਗਤਕਾ ਖੇਡਿਆ ਹੋਇਆ, ਉਹਨਾਂ ਦਾ ਪ੍ਰਦਰਸ਼ਿਤ ਕੀਤਾ ਹੋਇਆ ਨਿਸਫਲ ਜਾਣ ਨਾ ਕਰੋ। ਕਿਉਂ? ਕਿਉਂਕਿ ਉਹਨਾਂ ਦਾ ਗਤਕਾ ਖੇਲਣਾ, ਉਹਨਾਂ ਦੀ ਲੜਾਈ ਕੇਵਲ ਪ੍ਰਦਰਸ਼ਿਤ ਵਾਸਤੇ, ਲੋਕਾਂ ਦੇ ਦਿਖਾਵੇ ਵਾਸਤੇ, ਉਹਨਾਂ ਦਾ ਇਸ ਤਰ੍ਹਾਂ ਦਾ ਪ੍ਰਦਰਸ਼ਿਤ ਕਰਨਾ ਨਿਸਫਲ ਜਾਣ ਨਾ ਕਰੋ।
ਹੋਤ ਸਫਲ ਦੂਸਰ ਸਿੱਖ ਸਿੱਖਣੀ,
ਉਹਨਾਂ ਦੀ ਸਿੱਖਿਆ ਸਿੱਖੀ ਹੋਈ ਸਫਲ ਹੁੰਦੀ ਹੈ ਜਿਹੜੇ ਜੰਗ ਦੇ ਮੈਦਾਨ ਵਿੱਚ ਸੂਰਮੇ ਲੜ ਜਾਂਦੇ, ਸ਼ਹੀਦੀਆਂ ਪਾਉਂਦੇ ਨੇ।
ਪਟੇ ਬਾਜ ਇਹ ਭਾਂਤ ਚਲਾਵੇ,
ਮਹਾਰਾਜ ਕਹਿੰਦੇ ਜਿਹੜੇ ਪਟੇਬਾਜ ਹਨ ਉਹਨਾਂ ਨੂੰ ਇਸੇ ਤਰ੍ਹਾਂ ਜਾਣੋ ਜਿਹੜੇ ਪ੍ਰਦਰਸ਼ਿਤ ਕਰਦੇ ਨੇ।
ਜੈਸੇ ਅੰਗ ਛੂਨ ਨਹੀਂ ਪਾਵੇ,
ਕਹਿੰਦੇ ਉਹਨਾਂ ਦੇ ਲੜਾਈ ਕਰਦਿਆਂ ਹੋਇਆ ਸ਼ਸਤਰ ਤਾਂ ਉਹ ਘੁਮਾਉਂਦੇ ਨੇ, ਪਰ ਸ਼ਸਤਰ ਘੁਮਾਉਂਦਿਆਂ ਹੋਇਆ ਉਹਨਾਂ ਨੂੰ ਕਦੇ ਵੀ ਲੜਾਈ ਦੇ ਵਿੱਚ ਸ਼ਸਤਰ ਲੱਗਦਾ ਨਹੀਂ।
ਤਿੰਨ ਕੋ ਤਨ ਰਹਿ ਬਣਿਓ ਬਣਾਇਓ,
ਜਿਹੜੇ ਪ੍ਰਦਰਸ਼ਿਤ ਕਰਨ ਵਾਲੇ ਨੇ ਉਹ ਸ਼ਸਤਰਾਂ ਨੂੰ ਘੁਮਾ ਜਾਂਦੇ ਨੇ, ਉਹ ਲੋਕਾਂ ਸਾਹਮਣੇ ਡਰਾਮਾ ਕਰਕੇ ਉਹ ਆਪਣਾ ਰੂਪ ਦਿਖਾ ਕੇ, ਉਹਨਾਂ ਨੂੰ ਸ਼ਸਤਰ ਲੱਗਦਾ ਨਹੀਂ, ਉਹਨਾਂ ਦਾ ਸਰੀਰ ਉਸੇ ਤਰ੍ਹਾਂ ਬਣਿਆ ਬਣਾਇਆ ਰਹਿੰਦਾ ਹੈ।
ਸ਼ਸਤਰ ਕਾਵ ਕੋ ਛੂਨ ਨਾ ਪਾਇਓ,
ਉਹਨਾਂ ਦੇ ਸਰੀਰ ਨੂੰ ਸ਼ਸਤਰ ਦਾ ਇੱਕ ਵੀ ਰੱਤੀ ਮਾਤਰ ਕਾਵ ਦੁੱਖ ਦਰਦ ਨਹੀਂ ਹੁੰਦਾ।
ਹੇਤ ਜੀਵ ਕਾ ਲੋਕ ਦਿਖਾਵਨ,
ਉਹ ਲੋਕ ਆਪਣੀ ਪੇਟ ਭਰਨ ਵਾਸਤੇ, ਆਪਣੀ ਰੋਜੀ ਰੋਟੀ ਵਾਸਤੇ ਲੋਕਾਂ ਨੂੰ ਸ਼ਸਤਰ ਘੁਮਾ ਕੇ ਪ੍ਰਦਰਸ਼ਿਤ ਕਰਕੇ ਦਿਖਾਉਂਦੇ ਨੇ।
ਪੜਤ ਸੋ ਇੱਕ ਨੇ ਕਰੇ ਕਮਾਵਨ,
ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੇ ਲੋਕ ਆਪ ਪੜ੍ਹ ਕੇ ਦੂਸਰਿਆਂ ਨੂੰ ਕੇਵਲ ਕਮਾਈ ਵਾਸਤੇ ਲੋਕਾਂ ਸਾਹਮਣੇ ਉਚਾਰ ਕੇ ਸੁਣਾਉਂਦੇ ਨੇ, ਉਹ ਇਸੇ ਤਰ੍ਹਾਂ ਪਟੇਬਾਜ਼ ਵਾਂਗੂ ਹਨ, ਜਿਹੜੇ ਆਪ ਤਾਂ ਉਸ ਰੂਪ ਵਿੱਚ ਜਾਂਦੇ ਨਹੀਂ ਪਰ ਲੋਕਾਂ ਦੇ ਸਾਹਮਣੇ ਦਿਖਾਉਂਦੇ ਨੇ।
ਤੈ ਕੋ ਨਿਸ਼ਫਲ ਐਸੇ ਜਾਨੋ,
ਇਸੇ ਤਰ੍ਹਾਂ ਦੇ ਪੜ੍ਹਨ ਵਾਲਿਆਂ ਨੂੰ ਜਿਹੜੇ ਪੜ੍ਹ ਕੇ ਲੋਕਾਂ ਸਾਹਮਣੇ ਵਿਖਾਵਾ ਕਰਦੇ ਨੇ, ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਜਾਣੋ ਜਿਵੇਂ ਪਟੇਬਾਜ਼ ਹੋਇਆ ਕਰਦੇ ਪ੍ਰਦਰਸ਼ਿਤ ਕਰਨ ਵਾਲੇ, ਉਹ ਆਪਣੀ ਰੋਜੀ ਰੋਟੀ ਵਾਸਤੇ ਇਸ ਤਰ੍ਹਾਂ ਕਰ ਰਹੇ ਨੇ, ਉਹਨਾਂ ਨੇ ਨਾ ਤਾਂ ਜੰਗ ਦੇ ਮੈਦਾਨ ਵਿੱਚ ਲੜ ਕੇ ਲੜਨਾ ਤੇ ਨਾ ਹੀ ਇਸ ਤਰ੍ਹਾਂ ਦੇ ਪੜ੍ਹਨ ਵਾਲਿਆਂ ਨੇ ਆਪ ਉਸ ਗਿਆਨ ਉੱਪਰ ਚੱਲਣਾ ਹੋਇਆ ਕਰਦਾ ਹੈ।
ਜੈਸੇ ਕੰਨ ਜਲਹੀਨ ਪਛਾਨੋ,
ਉਹ ਤਾਂ ਇਸ ਤਰ੍ਹਾਂ ਨਿਸਫਲ ਹੈ, ਬੇਮਤਲਬ ਹੈ, ਜਿਵੇਂ ਕਹਿੰਦੇ ਪਾਣੀ ਤੋਂ ਬਿਨਾਂ ਬੱਦਲ ਬਣਿਆ ਹੋਵੇ, ਉਹ ਬੱਦਲ ਬਣਿਆ ਬਣਿਆ ਸੋਹਣਾ ਲੱਗਦਾ ਵੀ ਅੱਜ ਬਾਰਿਸ਼ ਆਵੇਗੀ, ਪਰ ਕਹਿੰਦੇ ਜੇ ਬਾਰਿਸ਼ ਨਹੀਂ ਪੈਣੀ ਤਾਂ ਸਾਹਮਣੇ ਬਣਿਆ ਹੋਇਆ ਬੱਦਲ ਵੀ ਨਿਸਫਲ ਹੁੰਦਾ। ਇਸੇ ਤਰ੍ਹਾਂ ਦੇ ਰਹਿਣ ਵਾਲੇ ਜੀਵ ਪੜ੍ਹੇ ਪੜ੍ਹਾਏ ਵੀ, ਜਿਨ੍ਹਾਂ ਨੇ ਅੰਦਰ ਆਪ ਸ਼ਰਧਾ ਨਹੀਂ ਧਾਰੀ, ਗਿਆਨ ਨਹੀਂ ਸਮਝਿਆ, ਉਹ ਵੀ ਇਸੇ ਤਰ੍ਹਾਂ ਨਿਸਫਲ ਹਨ।
ਇੱਕ ਜੋ ਸੂਰ ਸੰਤ ਇਸ ਰੀਤੀ,
ਤੇ ਸਤਿਗੁਰੂ ਜੀ ਕਹਿੰਦੇ ਭਾਈ ਦੂਸਰੇ ਪਾਸੇ ਜਿਹੜੇ ਸੂਰਮੇ ਹਨ, ਜਿਵੇਂ ਸੰਤ ਜਾਨ ਹਨ, ਜਿਹੜਾ ਸੂਰਮਾ ਹੁੰਦਾ ਉਹਨੇ ਜੰਗ ਵਿੱਚ ਲੜਨਾ ਹੁੰਦਾ, ਤੇ ਜਿਹੜੇ ਸੰਤ ਜਾਨ ਹਨ ਉਹ ਪੜ੍ਹ ਕੇ ਸੁਣ ਕੇ ਭਗਤੀ ਦੇ ਉੱਪਰ ਚੱਲਦੇ ਹਨ।
ਪੜ੍ਹੇ ਸੁਣੇ ਸਤ ਸੰਗ ਸਪ੍ਰੀਤੀ,
ਸੰਤ ਜਾਨ ਸੰਗਤ ਵਿੱਚ ਪ੍ਰੀਤੀ ਰੱਖ ਕੇ ਸ਼ਰਧਾ ਦੇ ਨਾਲ ਪੜ੍ਹਦੇ ਅਤੇ ਆਪ ਉਸ ਉੱਪਰ ਚੱਲਦੇ ਨੇ।
ਜਾਣੇ ਬੜ ਅਗਿਆਨ ਅਰਾਤੀ,
ਉਹ ਇਸ ਅਗਿਆਨਤਾ ਨੂੰ ਜਾਣਦੇ, ਜਿਹੜੇ ਸੰਤ ਜਾਨ ਨੇ ਉਹ ਜਾਣਦੇ ਨੇ ਵੀ ਮਾਇਆ ਦਾ ਪਸਾਰਾ, ਪੰਜਾਂ ਤੱਤਾਂ ਦਾ ਰੂਪ ਝੂਠਾ ਹੈ, ਅਗਿਆਨ ਦਾ ਪਸਾਰ ਹੈ, ਉਹ ਇਸ ਗੱਲ ਨੂੰ ਜਾਣਦੇ ਨੇ।
ਤੈ ਕੋ ਹਨਨ ਕਰੇ ਭਲ ਭਾਂਤੀ,
ਉਹ ਇਸ ਅਗਿਆਨਤਾ ਨੂੰ ਭਲੀ ਭਾਂਤ ਨਾਸ਼ ਕਰਨ ਵਿੱਚ ਜੁਟੇ ਰਹਿੰਦੇ। ਉਹਨਾਂ ਨੂੰ ਪਤਾ ਤਾਂ ਪੰਡਤਾਂ ਨੂੰ ਵੀ ਹੁੰਦਾ, ਜਿਹੜੇ ਪੜ੍ਹਨ ਵਾਲੇ ਉਹ ਪੜ੍ਹ ਕੇ ਅਗਿਆਨਤਾ ਨੂੰ ਵੇਖ ਲੈਂਦੇ, ਪਰ ਉਹਦੇ ਉੱਪਰ ਸਾਹਮਣੇ ਤੁਰਦੇ ਨਹੀਂ, ਲੜਦੇ ਨਹੀਂ। ਪਰ ਕਹਿੰਦੇ ਜਿਹੜੇ ਸਾਧੂ ਸੰਤ ਹਨ, ਜਿਹੜੇ ਆਪ ਮਹਾਂਪੁਰਖ ਹਨ, ਉਹ ਇਸ ਅਗਿਆਨਤਾ ਨੂੰ ਜਾਣ ਕੇ ਇਸ ਅਗਿਆਨਤਾ ਦੇ ਪਰਦੇ ਨੂੰ ਨਾਸ਼ ਕਰਨ ਵਾਸਤੇ ਲੜਦੇ ਹਨ, ਭਗਤੀ ਕਰਦੇ, ਜੋਗ ਕਰਦੇ ਹਨ।
ਕਾਮ ਕ੍ਰੋਧ लोभ अहंकारा।
जिस इस अज्ञानता दे विच काम क्रोध लोभ मोह आदि जिन्ने भी इस दे अज्ञान दे फौजदार हैं ना,
ए ते अंग सो करे प्रहारा।
एक आदि जिन्ने अज्ञान दी फौज हैं, अज्ञान रूपी राजे दिया फौजा काम क्रोध आदिक, ए अपना प्रहार कर दिया, अपने शस्त्र चला दिया ने। पर जेड़ा संत हुंदा ना, जेड़े साधु ने, ओ इना शस्त्रा दा, इना फौजियां दा, इस जेड़े अज्ञान दे फौजदार हन, इना दा सामना कर दे ने।
सत गुर शब्द शस्त्र जिन केरे करे प्रहार नाला में देरे।
जेड़ा कोल सतगुरु दा शब्द रूपी शस्त्र हाथ विच आउंदा, मन रूपी हाथ विच, जिन्हां दे हिरदे विच गुरु दा शब्द वसिया हुंदा, ओ जान इह शब्द नूं लै के इस अज्ञानता दे फौजदारां नूं, इन्हां दे प्रहार नूं रोक के इन्हां फौजदारां नूं काम आदिक नूं मार देंदे हन।
नित प्रत छेदे सनमुख होई सूरन की विद्या है सोई।
महाराज कहिंदे असल सूरमे दी विद्या उदों काम आउंदी है जदों ओ सामने होके दुश्मन नूं मार दवे। महाराज कहिंदे इस तरह विद्या पढ़नी तां होर गल है, पर उस विद्या दे उपर चल के अज्ञान दी फौजां नूं काम आदिक नूं मार देवे, ओ असल सूरमा कहाउंदा। भावे जंग मैदान विच पटेबाज होके लोकां नूं प्रदर्शित करी जावे, उहदा कोई फायदा नहीं। महाराज कहिंदे जदों ओही सूरमा जंग दे मैदान विच दूसरियां नूं मार के अज्ञान आदिक नूं जित लवे, ओ असल सूरमा कहाउंदा, ओ असल संत महापुरश कहाया करदा है।
पुन इक और सुनो दृष्टांता।
पातशाह जी कहिंदे भाई एक होर दृष्टांत भली प्रकार सुनना करो।
जिस प्रकार तुम होए नशांता।
महाराज कहिंदे जैसे जिस तरह पंडतां दी बिरती तुहाडी पढ़न करके क्यों नहीं शांत होंदी, ए दृष्टांत सुनो तां तुहाडा मन शांत समझ आवेगी। ध्यान नाल ये दृष्टांत सुनियो जे।
शास्त्र जिते सो शस्त्र समाना।
महाराज कहिंदे जिन्ने भी शास्त्र ने ना, वेद शास्त्र सिमरतियां सब विच आ गए। पातशाह जी कहिंदे सारा कुछ जो पढ़िया जांदा ये शस्त्रां दे न्यायी हन।
मन रूपी बढ़ केर जाना।
ते भाई जेड़ा मन है ना, ये सब तो वड़ा जंगल दा राजा भयानक शेर समझना करो।
जे मारे तिन निक से नामो।
जेड़ा जोरदा जेड़ा सूरमा शास्त्रां दे रूपी हथियारां दे नाल, शास्त्र रूपी शास्त्रां नाल जेड़ा जोधा इस मन रूपी शेर नूं मार जावे, ओदा संसार विच सूरमा नाम कहाया जांदा है।
बड़ो शस्त्र तारी अभिराम।
उसे सूरमे दा नाम वड़ा शस्त्र तारी कहुंदा। भावे शास्त्र रखे होण, शास्त्र रूपी शस्त्र सब कोल होण, पर जदों तक इस मन रूपी शेर नूं जंग दे मैदान विच नहीं मारिया, उदों तक ओ सूरमा नहीं कहा सकदा। जदों इस मन नूं मार लवे, ओ असल विच सूरमा कहांदा है।
कवियन जेते शास्त्र बनाए।
महाराज कहिंदे जिन्ने भी कविया ने विद्वाना ने शास्त्र लिखे हन,
घड़े लोहार समान सदाए।
महाराज कहिंदे ओ इस तरह जानो जिवे शास्त्र नूं घड़न वाला लोहे नूं तोड़ तोड़ के काल काल के, जिवे लोहे नूं तोड़ तोड़ के घड़ के एक लोहार लोहे नूं तोड़दा लोहे नूं घड़दा है, इसे तरह विद्वाना ने शास्त्र बनाए हन।
जे पंडित तिन टीका कारा।
महाराज कहिंदे जेड़े पंडतां ने उन्हां शास्त्रां दे टीके भाव स्टीक विच उन्हां दा स्वरूप वर्णन कीता है।
सिकली गर से ले हो बिचारा।
उन्हां टीका कारा पंडतां विद्वाना नूं शिकली घर दे न्याई जानो, लोहे नूं घड़ के लोहे दा रूप, लोहे दियां तारां जोड़ के लोहे दा रूप बनाण वाला लोहार है, कुटण वाला।
ਪਰ ਉਸ ਲੋਹੇ ਨੂੰ ਕੁੱਟ ਕੇ ਉਹਦਾ ਤਲਵਾਰ ਦਾ ਰੂਪ ਦੇਣ ਵਾਲਾ ਸ਼ਿਕਲੀਗਰ ਹੋਇਆ ਕਰਦਾ। ਮਹਾਰਾਜ ਕਹਿੰਦੇ ਸ਼ਾਸਤਰ ਕਵੀਆਂ ਨੇ ਬਣਾਏ ਪਰ ਵਿਦਵਾਨਾਂ ਨੇ ਉਸ ਰੂਪ ਨੂੰ ਬੜੇ ਤਿਆਰ ਦੇ ਨਾਲ ਬੜੇ ਸਤਿਕਾਰ ਨਾਲ ਲੋਕਾਂ ਦੀ ਸਮਝ ਵਾਸਤੇ ਟੀਕੇਮਈ ਕੀਤਾ ਵੀ ਲੋਕ ਸਮਝ ਸਕਣ। ਉਹ ਇਸ ਤਰ੍ਹਾਂ ਜਾਣੋ ਜਿਵੇਂ ਕੋਈ ਤਲਵਾਰ ਨੂੰ ਬਣਾਉਂਦਾ ਹੈ।
ਜਿਨ ਪੜ ਸੁਨ ਕੀਏ ਮਨ ਕਾ ਮਾਰਨ ਸੇ ਜੋਧਿਆ ਹਨ ਤੇ ਹਥਿਆਰਨ।
ਮਹਾਰਾਜ ਕਹਿੰਦੇ ਭਾਈ ਸ਼ਸਤਰ ਤਾਂ ਬਣ ਰਹੇ ਹਨ, ਸ਼ਸਤਰ ਬਣਾਏ ਹਨ, ਸ਼ਾਸਤਰ ਬਣਾਏ ਨੇ, ਪਰ ਜਿਹੜਾ ਬੰਦਾ ਉਸ ਸ਼ਾਸਤਰ ਨੂੰ ਪੜ ਕੇ ਇਸ ਮਨ ਰੂਪੀ ਸ਼ੇਰ ਬੱਬਰ ਸ਼ੇਰ ਨੂੰ ਮਾਰ ਦਿੰਦਾ ਹੈ, ਅਸਲ ਵਿੱਚ ਉਹੀ ਸੂਰਮਾ ਕਹਾਂਦਾ ਹੈ।
ਪੜੇ ਜੀਵ ਕਾ ਕਾਰਨ ਜੋ,
ਜਿਹੜੇ ਲੋਕ ਆਪਣੀ ਰੋਜੀ ਰੋਟੀ ਕਮਾਣ ਵਾਸਤੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਨੇ,
ਵੇਚਨ ਹਾਰ ਸ਼ਸਤਰ ਸਮਸੋ,
ਉਹ ਇਸ ਤਰ੍ਹਾਂ ਹਨ ਜਿਵੇਂ ਸ਼ਸਤਰਾਂ ਨੂੰ ਵੇਚਣ ਵਾਲੇ ਕੁਝ ਹੋਰ ਹੁੰਦੇ ਨੇ ਤੇ ਸ਼ਸਤਰਾਂ ਨੂੰ ਬਣਾਉਣ ਵਾਲੇ ਸ਼ਿਕਲੀਗਰ ਹਨ। ਜਿਹੜੇ ਰੋਜੀ ਰੋਟੀ ਵਾਸਤੇ ਸ਼ਾਸਤਰ ਪੜ੍ਹਦੇ ਨੇ, ਲੋਕਾਂ ਨੂੰ ਸੁਣਾਉਂਦੇ ਨੇ, ਕਿਉਂਕਿ ਬਣਾਉਣ ਵਾਲਾ ਤਾਂ ਹੋਰ ਹੈ, ਟੀਕਾ ਕਰਨ ਵਾਲਾ ਵੀ ਹੋਰ ਹੈ, ਸ਼ਾਸਤਰ ਸੁਣਾਉਣ ਵਾਲਾ ਹੋਰ ਹੈ, ਇਸੇ ਤਰ੍ਹਾਂ ਲੋਹੇ ਨੂੰ ਕੁੱਟਣ ਵਾਲਾ ਹੋਰ ਹੈ, ਤਲਵਾਰ ਬਣਾਉਣ ਵਾਲਾ ਹੋਰ ਹੈ ਤੇ ਤਲਵਾਰ ਨੂੰ ਵੇਚਣ ਵਾਲਾ ਵੀ ਹੋਰ ਹੈ। ਮਹਾਰਾਜ ਕਹਿੰਦੇ ਜਿਹੜੇ ਲੋਕਾਂ ਸਾਹਮਣੇ ਸੁਣਾਉਂਦੇ ਨੇ ਉਹ ਇਸ ਤਰ੍ਹਾਂ ਜਾਣੋ ਜਿਵੇਂ ਕੋਈ ਤਲਵਾਰਾਂ ਦਾ ਵੇਚਣ ਵਾਲਾ ਹੋਵੇ।
ਸ਼ੇਰ ਰੂਪ ਮਨ ਜਿਸ ਨੇ ਮਾਰਾ,
ਅਸਲ ਵਿੱਚ ਉਹੀ ਸੂਰਮਾ ਹੈ ਜਿਸ ਨੇ ਮਨ ਰੂਪੀ ਸ਼ੇਰ ਨੂੰ ਮਾਰ ਦਿੱਤਾ ਹੈ।
ਪਿੱਥਰੇ ਨਾਮ ਤਾਏ ਦਿਸ਼ ਚਾਰਾ,
ਉਸੇ ਸੂਰਮੇ ਦਾ ਨਾਮ ਚਾਰਿਆਂ ਦਿਸ਼ਾਵਾਂ ਵਿੱਚ ਵਿਸਤਾਰਾ ਹੁੰਦਾ, ਉਸੇ ਨੂੰ ਹੀ ਜਾਣਿਆ ਜਾਂਦਾ। ਕਿਸੇ ਵੀ ਲੁਹਾਰ ਨੂੰ ਨਹੀਂ ਜਾਣਿਆ ਜਾਂਦਾ ਵੀ ਕਿਸ ਨੇ ਕਿਰਪਾਨ ਕੁੱਟੀ ਸੀ, ਕਿਸ ਸ਼ਿਕਲੀਕਰ ਨੇ ਬਣਾਈ ਸੀ, ਕਿੰਨੇ ਵੇਚੀ ਸੀ, ਉਹਨੂੰ ਨਹੀਂ ਜਾਣਿਆ ਜਾਂਦਾ। ਤਲਵਾਰ ਜਿਹਨੇ ਸੂਰਮੇ ਨੇ ਜੰਗ ਚ ਲੜਿਆ ਹੁੰਦਾ ਉਹਦੇ ਨਾਮ ਕਰਕੇ ਤਲਵਾਰ ਵੀ ਜਾਣੀ ਜਾਂਦੀ ਹੈ ਤੇ ਉਸੇ ਸੂਰਮੇ ਦਾ ਨਾਮ ਚਾਰੇ ਪਾਸੇ ਜਾਣਿਆ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ
ਇਸ ਪ੍ਰਕਾਰ ਸੁਣ ਕਰ ਬਚ ਰਾਸੀ,
ਸਤਿਗੁਰੂ ਮਹਾਰਾਜ ਜੀ ਨੇ ਪੰਡਤਾਂ ਨੂੰ ਇਸੇ ਉਦਾਹਰਣ ਦਿੰਦਿਆਂ ਹੋਇਆ, ਦ੍ਰਿਸ਼ਟਾਂਤ ਦਿੰਦਿਆਂ ਹੋਇਆ ਉਹਨਾਂ ਨੂੰ ਸਮਝਾਉਣਾ ਕੀਤਾ।
ਬੋਲੇ ਬੋਹਰ ਕੁਸ਼ਲ ਜੇ ਕਾਂਸ਼ੀ,
ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਸਨ ਤੇ ਮਹਾਰਾਜ ਦਾ ਬਚਨ ਸੁਣਦਿਆਂ ਹੋਇਆ ਜਿਹੜੇ ਪੰਡਤ ਸੀ ਕਾਂਸ਼ੀ ਦੇ ਉਹ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਪੁੱਛਣ ਲੱਗੇ।
ਏ ਸ਼ਿਵਪੁਰ ਮੈਂ ਜੋ ਮ੍ਰਿਤ ਪਾਵਤ,
ਪੰਡਤ ਕਹਿਣ ਲੱਗੇ ਹੇ ਮਹਾਰਾਜ ਜੀ ਜਿਹੜੇ ਲੋਕ ਇਸ ਸ਼ਿਵਪੁਰੀ ਕਾਂਸ਼ੀ ਨੂੰ ਕਹਿੰਦੇ, ਮਹਾਰਾਜ ਜਿਹੜੇ ਕਾਂਸ਼ੀ ਦੇ ਵਿੱਚ ਸ਼ਿਵ ਜੀ ਦੀ ਪੁਰੀ ਵਿੱਚ ਮੌਤ, ਜਿਨ੍ਹਾਂ ਦੀ ਇਸ ਨਗਰੀ ਵਿੱਚ ਮੌਤ ਹੁੰਦੀ ਹੈ,
ਮੁਕਤ ਹੋਤ ਸਭ ਦੁੱਖ ਮਿਟਾਵਤ,
ਪਾਤਸ਼ਾਹ ਜੀ ਨਾਲੇ ਇਹ ਕਿਹਾ ਜਾਂਦਾ ਸ਼ਾਸਤਰਾਂ ਵਿੱਚ ਵੀ ਜਿਹੜੇ ਇੱਥੇ ਮਰਦੇ ਉਹਨਾਂ ਦੀ ਨਿਸ਼ਚੇ ਕਰਕੇ ਮੁਕਤੀ ਹੋ ਜਾਂਦੀ, ਉਹਨਾਂ ਦੇ ਮਨ ਦੇ ਦੋਸ਼ ਦਵੈਸ਼ ਭਾਵਨਾ ਨਾਸ਼ ਹੋ ਕੇ ਮੁਕਤ ਪਦਾਰਥ ਪਾਉਂਦੇ ਨੇ।
ਸ਼ਾਸਤਰ ਵਿਖੇ ਮਹਾਤਮ ਕਹਾ,
ਇਸ ਗੱਲ ਨੂੰ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਹੈ,
ਮ੍ਰਿਤ ਹੋਏ ਜਾਵੇ ਸ਼ਿਵ ਜਹਾਂ,
ਜਿੱਥੇ ਵੀ ਜਿਸ ਮਨੁੱਖ ਦੀ ਸ਼ਿਵਪੁਰੀ ਦੇ ਵਿੱਚ ਕਾਂਸ਼ੀ ਦੇ ਵਿੱਚ ਮੌਤ ਹੋ ਜਾਵੇ,
ਯਾਂ ਤੇ ਮਹਿਮਾ ਏ ਥਲ ਕੇਰੀ,
ਹੇ ਮਹਾਰਾਜ ਜੀ ਇਸ ਕਰਕੇ ਇਸ ਅਸਥਾਨ ਦੀ ਬੜੀ ਮਹਿਮਾ ਮੰਨੀ ਜਾਂਦੀ ਹੈ, ਕਿਉਂਕਿ ਇਸ ਅਸਥਾਨ ਦੇ ਵਿੱਚ ਜਿਹੜਾ ਵੀ ਆ ਜਾਵੇ ਉਹਨੂੰ ਮੁਕਤੀ ਮਿਲ ਸਕਦੀ, ਇਸ ਕਰਕੇ ਇਸ ਅਸਥਾਨ ਦੀ ਸਭ ਤੋਂ ਜ਼ਿਆਦਾ ਮਹੱਤਵਤਾ ਹੈ।
ਸਭ ਹਿੰਨ ਤੇ ਉਤਮ ਹਮਹੇਰੀ,
ਹੇ ਮਹਾਰਾਜ ਜੀ ਅਸੀਂ ਵੀ ਇਸੇ ਅਸਥਾਨ ਨੂੰ ਸਭ ਤੋਂ ਉੱਤਮ ਜਾਣਿਆ, ਜਿੱਥੇ ਨਿਸ਼ਚੇ ਕਰਕੇ ਪੱਕਾ ਹਮੇਸ਼ਾ ਹੀ ਮੁਕਤੀ ਮਿਲ ਜਾਣੀ ਹੈ, ਸਭ ਤੋਂ ਉੱਤਮ ਸਥਾਨ ਸਾਨੂੰ ਇਹੀ ਲੱਗਦਾ ਹੈ।
ਦੋਹਰਾ ਜਗ ਗੁਰ ਬੋਲੇ ਬਚਨ ਪੁਨ, ਮ੍ਰਿਤ ਸਮਾ ਜਬ ਆਏ,
ਪੰਡਿਤ ਕਹਿ ਰਹੇ ਸੀ ਮਹਾਰਾਜ ਕਾਂਸ਼ੀ ਚ ਮਰਨ ਵਾਲਿਆਂ ਦੀ ਮੌਤ ਜਿਨ੍ਹਾਂ ਦੀ ਹੋ ਜਾਵੇ ਉਹ ਮੁਕਤੀ ਪ੍ਰਾਪਤ ਕਰਦੇ। ਮਹਾਰਾਜ ਕਹਿੰਦੇ ਭਾਈ ਜਦੋਂ ਇਸ ਸੰਸਾਰ ਦੇ ਵਿੱਚ ਬੰਦੇ ਦੀ ਮੌਤ ਦਾ ਸਮਾਂ ਆਉਂਦਾ ਹੈ ਉਸ ਸਮੇਂ
ਰਾਮ ਨਾਮ ਉਪਦੇਸ਼ ਸ਼੍ਰਤ ਦੇਤ ਪਿਨਾਕੀ ਗਾਏ।
ਕਹਿੰਦੇ ਬੰਦੇ ਦੇ ਜੀਵਨ ਵਿੱਚ ਜਪਿਆ ਹੋਇਆ ਨਾਮ, ਪੜ੍ਹੇ ਹੋਏ ਸ਼ਾਸਤਰਾਂ ਤੋਂ ਲਿੱਤਾ ਹੋਇਆ ਗਿਆਨ ਜੀਵ ਦੇ ਕੰਮ ਆਉਂਦਾ। ਜਿਸ ਨੇ ਮਰਨ ਵੇਲੇ ਨਾਮ ਸੁਣਿਆ ਹੋਵੇ, ਸ਼ਾਸਤਰਾਂ ਦਾ ਉਚਾਰਨ ਸੁਣਿਆ ਹੋਵੇ, ਉਸ ਬੰਦੇ ਦੀ ਮੌਤ ਤੋਂ ਬਾਅਦ ਮੁਕਤੀ ਹੋ ਸਕਦੀ ਹੈ। ਜੀਵਨ ਦੇ ਵਿੱਚ ਗਿਆਨ ਲਿੱਤਾ ਹੋਵੇ, ਨਾਮ ਸੁਣਿਆ ਹੋਵੇ, ਮਰਦੇ ਵਕਤ ਜਿਹਦੇ ਕੰਨਾਂ 'ਚ ਨਾਮ ਪੈ ਜਾਵੇ, ਮਹਾਰਾਜ ਕਹਿੰਦੇ ਉਸ ਜਨ ਦੀ ਮੁਕਤੀ ਹੋ ਜਾਂਦੀ ਹੈ।
ਜੋ ਪਈ ਜਾਂ ਤੇ ਮੋਖੋਤ ਇਹ ਥਾਈ।
ਮਹਾਰਾਜ ਜੀ ਕਹਿਣ ਲੱਗੇ ਭਾਈ ਮੋਖ ਤਾਂ, ਮੁਕਤੀ ਤਾਂ ਇਸੇ ਅਸਥਾਨ ਤੇ ਹੁੰਦੀ ਹੈ। ਮੁਕਤੀ ਇਸੇ ਅਸਥਾਨ ਤੇ ਕਾਂਸ਼ੀ ਵਿੱਚ ਵੀ ਹੋ ਸਕਦੀ ਹੈ। ਕਿਉਂ? ਕਿਉਂਕਿ ਜਿਸ ਨੇ ਕਾਨਾਂ ਵਿੱਚ ਨਾਮ ਸੁਣਿਆ ਹੋਵੇ, ਉਸ ਜਨ ਦੀ ਆਪਣੇ ਆਪ ਮੁਕਤੀ ਹੋ ਸਕਦੀ ਹੈ।
ਲਖੋ ਮਹਿਮਾ ਅਧਕਾਈ।
ਮਹਾਰਾਜ ਜੀ ਕਹਿੰਦੇ ਨਾਮ ਦੀ ਮਹਿਮਾ ਸਭ ਤੋਂ ਉੱਤਮ ਜਾਣਿਓ ਜੇ, ਕਿਉਂਕਿ ਇਸ ਅਸਥਾਨ ਤੇ ਕਾਂਸ਼ੀ ਦੇ ਵਿੱਚ ਇੰਨੇ ਸਥਾਨ ਸੀ ਵੀ ਵੇਦਾਂ ਸ਼ਾਸਤਰਾਂ ਦੀ ਪਾਠ ਗੂੰਜ ਆਵਾਜ਼ ਹਰ ਸਮੇਂ ਆਉਂਦੀ ਸੀ। ਮਹਾਰਾਜ ਕਹਿੰਦੇ ਇੱਥੇ ਸ਼ਾਸਤਰਾਂ ਦਾ ਉਚਾਰਨ ਹੋ ਰਿਹਾ, ਜਿਸ ਜੀਵ ਦਾ ਧਿਆਨ ਜੁੜਿਆ ਹੋਵੇ, ਜਿਸ ਨੇ ਨਾਮ ਨੂੰ ਸੁਣ ਲਿਆ, ਉਹਦੀ ਨਿਸ਼ਚੇ ਕਰਕੇ ਮੌਤ ਬਾਅਦ ਮੁਕਤੀ ਹੋ ਸਕਦੀ। ਮਹਾਰਾਜ ਕਹਿੰਦੇ ਮੁਕਤੀ ਦਾ ਕਾਰਨ ਇਸ ਅਸਥਾਨ ਤੇ ਰਹਿਣਾ ਨਹੀਂ, ਅਸਲ ਕਾਰਨ ਕੇਵਲ ਨਾਮ ਦੀ ਮਹਿਮਾ ਹੈ।
ਕਿਤੇ ਦੇਸ਼ ਹੋਵੇ ਥਲ ਕੋਈ।
ਕੋਈ ਵੀ ਦੇਸ਼ ਹੋਵੇ, ਕੋਈ ਵੀ ਅਸਥਾਨ ਹੋਵੇ ਕਿਸੇ ਵੀ ਥਾਂ ਦਾ।
ਹਿਰਦੇ ਗਤ ਪ੍ਰਾਪਤ ਹੋਈ।
ਜਿਹਦੇ ਹਿਰਦੇ ਵਿੱਚ ਨਾਮ ਹੋਵੇ, ਉਸੇ ਜਨੇ ਨੂੰ ਮੁਕਤੀ ਦੀ ਪ੍ਰਾਪਤੀ ਹੈ। ਕੋਈ ਥਾਂ ਜਾਂ ਦੇਸ਼ ਕੋਈ ਵੀ ਨਿਸ਼ਚਿਤ ਨਹੀਂ। ਉਸ ਮੁਕਤੀ ਵਾਸਤੇ ਕੇਵਲ ਹਿਰਦੇ ਰੂਪੀ ਅਸਥਾਨ ਵਿੱਚ ਨਾਮ ਭਗਤੀ ਹੋਣੀ ਚਾਹੀਦੀ ਹੈ।
ਜਿਉਂ ਕਬੀਰ ਕਾਸ਼ੀ ਥਲ ਤਿਆਗਾ, ਮਗ ਮੈਂ ਬਸਾ ਨਾਮ ਅਨੁਰਾਗਾ।
ਪਾਤਸ਼ਾਹ ਜੀ ਕਹਿੰਦੇ ਜਿਵੇਂ ਕਬੀਰ ਜੀ ਕਾਂਸ਼ੀ ਨੂੰ ਛੱਡ ਕੇ ਮਗਹਰ ਵਿੱਚ ਚਲੇ ਗਏ ਸੀ। ਭਗਤ ਕਬੀਰ ਜੀ ਬਾਣੀ ਜੀ ਕਹਿੰਦੇ ਕਾਸ਼ੀ ਮਗਹਰ ਸੰਭਿਚਾਰੀ। ਇਹ ਕਾਂਸ਼ੀ ਤੇ ਮਗਹਰ ਕਹਿੰਦੇ ਜਿਨ੍ਹਾਂ ਨੇ ਕਾਂਸ਼ੀ ਨੂੰ ਛੱਡ ਕੇ ਮਗਹਰ ਵਿੱਚ ਚਲੇ ਗਏ ਸੀ, ਉਹਨਾਂ ਨੇ ਨਾਮ ਹਿਰਦੇ ਵਿੱਚ ਸੀ। ਨਾਮ ਕਾਂਸ਼ੀ ਵਿੱਚ ਵੀ, ਮਨ ਦੇ ਹਿਰਦੇ 'ਚ ਟਿਕਿਆ ਸੀ, ਮਗਹਰ ਦੇ ਵਿੱਚ ਵੀ ਹਿਰਦੇ 'ਚ ਨਾਮ ਸੀ, ਪਰ ਉਹਨਾਂ ਦਾ ਸਥਾਨ ਬਦਲਣ ਕਰਕੇ ਮੁਕਤੀ ਤਾਂ ਉਹਨਾਂ ਨੂੰ ਫਿਰ ਮਿਲੀ। ਮਹਾਰਾਜ ਕਹਿੰਦੇ ਇਹ ਤਾਂ ਨਾਮ ਦੀ ਵਡਿਆਈ ਦੇ ਨਾਲ ਮੁਕਤੀ ਮਿਲਦੀ ਹੈ।
ਸਤ ਸੰਗਤ ਵੈ ਰਹੀ ਤਾਹੀ, ਪਏ ਮੋਖ ਤਜ ਦੇ ਉਆਹੀ।
ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਸਤਸੰਗਤ ਦੀ ਭਾਵਨਾ ਹੋਵੇ, ਜਿਨ੍ਹਾਂ ਦੇ ਅੰਦਰ ਸਤਸੰਗਤ ਦਾ ਪਿਆਰ ਹੋਵੇ, ਉਹਨਾਂ ਦਾ ਜਿਸ ਥਾਂ ਤੇ ਵੀ ਰਹਿੰਦੇ ਹੋਣ, ਜਿੱਥੇ ਵੀ ਸਰੀਰ ਤਿਆਗਣਗੇ, ਉਹਨਾਂ ਦੇ ਨਿਸ਼ਚੇ ਕਰਕੇ ਮੁਕਤੀ ਹੋ ਜਾਵੇਗੀ।
ਜਾਨੋ ਏਕ ਮੋਖ ਕਾ ਦਾਤਾ, ਸਤ ਨਾਮ ਸਭ ਜਗ ਬਖਿਆਤਾ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਸਾਰੀਆਂ ਥਾਵਾਂ ਦਾ ਸਭ ਤੋਂ ਉੱਤਮ ਦਾਤਾ, ਮੁਕਤੀ ਦਾ ਦਾਤਾ ਕੇਵਲ ਉਹ ਸਤ ਨਾਮ, ਸਤ ਚੇਤਨਤਾ ਦੇ ਸਰੂਪ, ਉਸ ਵਾਹਿਗੁਰੂ ਦੇ ਨਾਮ ਨੂੰ ਜਾਣਨਾ ਕਰੋ, ਜਿਸ ਦੇ ਨਾਮ, ਜਿਸ ਦੀ ਭਗਤੀ ਕਰਕੇ ਸਭ ਦੀ ਮੁਕਤੀ ਹੁੰਦੀ ਹੈ। ਕੇਵਲ ਥਾਂ ਕਰਕੇ ਕਦੇ ਮੁਕਤੀ ਨਹੀਂ, ਨਾਮ ਭਗਤੀ ਦੇ ਨਾਲ ਮੁਕਤੀ ਹੁੰਦੀ ਹੈ।
ਦੋਹਰਾ ਸੁਣ ਕਰ ਪੰਡਤ ਕਹਿਤ ਪੇ, ਹੈ ਅਨੇਕ ਹਰ ਨਾਮ।
ਪੰਡਤਾਂ ਨੇ ਸਤਿਗੁਰੂ ਮਹਾਰਾਜ ਜੀ ਤੋਂ ਇੱਕ ਹੋਰ ਸਵਾਲ ਪੁੱਛਿਆ। ਸਤਿਗੁਰੂ ਮਹਾਰਾਜ ਜੀ ਦੇ ਨਾਲ ਪੰਡਤਾਂ ਨੇ ਕਈ ਵਿਚਾਰਾਂ ਕੀਤੀਆਂ ਨੇ, ਤੇ ਗੁਰੂ ਮਹਾਰਾਜ ਜੀ ਨਾਮ ਦੀ ਵਡਿਆਈ ਦੱਸ ਰਹੇ ਸੀ, ਸੋ ਪੰਡਤਾਂ ਨੇ ਇੱਕ ਹੋਰ ਸਵਾਲ ਖੜਾ ਕਰ ਦਿੱਤਾ। ਕਹਿਣ ਲੱਗੇ ਮਹਾਰਾਜ ਨਾਮ ਦੇ ਬਾਰੇ ਤੁਸੀਂ ਦੱਸੋ ਵੀ ਨਾਮ ਤਾਂ ਦੁਨੀਆਂ ਦੇ ਵਿੱਚ ਬਹੁਤ ਲੋਕੀ ਲੈਂਦੇ, ਕੋਈ ਕ੍ਰਿਸ਼ਨ ਕਹਿੰਦਾ, ਕੋਈ ਰਾਧਾ, ਕੋਈ ਰਾਮ, ਪਰ ਕਿਰਪਾ ਕਰਕੇ ਦੱਸੋ ਸਭ ਦੇ ਵਿੱਚੋਂ ਅਸਲ ਨਾਮ ਕਿਹੜਾ। ਸੋ ਸਤਿਗੁਰੂ ਮਹਾਰਾਜ ਜੀ ਇਸ ਪੰਡਤਾਂ ਦਾ, ਇਸ ਸਵਾਲ ਦਾ ਜਵਾਬ ਦੇਣਗੇ, ਤੇ ਗੁਰੂ ਮਹਾਰਾਜ ਜੀ ਨੇ ਜੋ ਬਚਨ ਕਰਨੇ ਹਨ ਉਹ ਆਪਾਂ ਅਗਲੇ ਪ੍ਰਕਰਨ ਵਿੱਚ ਸ਼ਰਵਣ ਕਰਨੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ